ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕੀਤੇ ਗਏ ਨੇ ਜਿੱਥੋਂ ਦੇ 52 ਰਾਜੇ ਸਤਿਗੁਰਾਂ ਦੇ ਸ਼ਰਧਾਲੂ ਹੋ ਗਏ ਸਤਿਗੁਰੂ ਜੀ ਦੇ ਅਨਿੰਨ ਸੇਵਕ ਭਾਈ ਜੇਠਾ ਜੀ ਵਰਗੇ ਮਹਾਂਪੁਰਖਾਂ ਨੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਗੁਰਮਤਾ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਘਰ ਦੀ ਇੱਕ ਛੋਟੀ ਜਿਹੀ ਅਜ਼ਮਤ ਦਿਖਾਈ ਹੈ ਜਿਸ ਤੋਂ ਭੈ ਭੀਤ ਹੋ ਕੇ ਬਾਦਸ਼ਾਹ ਚਾਹੁੰਦਾ ਕਿ ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਚੋਂ ਬਾਹਰ ਆ ਜਾਣ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਗੁਰਦੇਵ ਨੇ ਭਾਈ ਜੇਠਾ ਜੀ ਨੂੰ ਅਜਰ ਜਰਨ ਦਾ ਉਪਦੇਸ਼ ਦਿੱਤਾ ਆਖਿਆ ਭਾਈ ਜੇਠਾ ਜੀ ਜਿਸ ਘਰ ਦੀ ਸੇਵਾ ਟਹਿਲ ਕਰਕੇ ਤੁਹਾਡੇ ਕੋਲ ਅਜ਼ਮਤ ਹੈ ਉਹ ਘਰ ਵੀ ਅਜ਼ਮਤਾਂ ਸਹਿਤ ਸੰਪੂਰਨ ਹੈ ਗੁਰੂ ਘਰ ਦੀ ਸੇਵਾ ਕਰਕੇ ਕਿਣਕਾ ਮਾਤਰ ਤੁਹਾਨੂੰ ਮਿਲੀ ਹੈ ਤਾਂ ਉਸ ਅਜ਼ਮਤ ਨੂੰ ਜੜੋ ਭਾਈ ਜੇਠਾ ਜੀ ਨੇ ਆਖਿਆ ਮਹਾਰਾਜ ਇਹ ਅਜ਼ਮਤ ਮੈਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਨਾਲ ਵਿਖਾਈ ਤੇ ਬਾਬਾ ਜੀ ਨੇ ਮਹਾਰਾਜ ਜੀ ਨੂੰ ਆਖਿਆ ਸਤਿਗੁਰੂ ਜੀ ਮੈਨੂੰ ਤਾਂ ਮਾਤਾ ਜੀ ਨੇ ਹੁਕਮ ਕੀਤਾ ਸੀ ਕਿ ਜਿਵੇਂ ਕਿਵੇਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਚੋਂ ਲੈ ਕੇ ਆਓ ਇਤਿਹਾਸਕਾਰ ਮਹਾਂਪੁਰਖ ਲਿਖਦੇ ਆ ਵੀ 30,000 ਸੂਰਮਿਆਂ ਦੀ ਫੌਜ ਸੰਗਤ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਪਹੁੰਚੇ ਸੀ ਮਾਤਾ ਜੀ ਨੇ ਭੇਜਿਆ ਸੀ ਤੇ 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਮਹਾਰਾਜ ਵੀ ਜੇ ਜੰਗ ਯੁੱਧ ਲੜ ਕੇ ਲਿਜਾਣਾ ਤਾਂ ਅਸੀਂ ਤਿਆਰ ਹਾਂ 6ਵੇਂ ਪਾਤਸ਼ਾਹ ਨੇ ਆਖਿਆ ਸੀ ਬਾਬਾ ਜੀ ਹਾਲੇ ਜੰਗ ਦਾ ਸਮਾਂ ਨੀ ਉਹ ਵੀ ਆਵੇਗਾ ਹਾਲੇ ਜੰਗ ਤੋਂ ਬਿਨਾਂ ਸਰ ਸਕਦਾ ਪਰ ਗੁਰਦੇਵ ਨੇ ਬੜੀ ਖੁਸ਼ੀ ਕੀਤੀ ਸੀ ਬਾਬਾ ਬੁੱਢਾ ਸਾਹਿਬ ਜੀ ਤੇ ਉਹਨਾਂ ਦੀ ਇਹ ਬਹਾਦਰੀ ਤੇ ਦਲੇਰੀ ਵੇਖ ਕੇ ਇੱਧਰ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਸਤਿਗੁਰਾਂ ਦੇ ਕੋਲ ਭੇਜਿਆ ਕਿ ਸਤਿਗੁਰਾਂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਚੋਂ ਵਾਪਸ ਦਿੱਲੀ ਲੈ ਕੇ ਆਓ ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਅੰਮ੍ਰਿਤਮਈ ਕਲਿਆਣਕਾਰੀ ਕਥਾ ਸਰਵਣ ਕਰੀਏ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਐਸੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗੁਰਸੈਨਾ ਪਤ ਨਰ ਪਟਿਓ ਆਇਓ ਸ਼੍ਰੀ ਗੁਰ ਪਾਸ
ਸਤਿਗੁਰੂ ਜੀ ਦਾ ਇੱਕ ਸੈਨਾਪਤੀ ਜੋ ਮਹਾਰਾਜ ਜੀ ਦੀ ਫੌਜ ਦਾ ਜਰਨੈਲ ਸੀ ਦਿੱਲੀ ਵਿਖੇ ਜਦੋਂ ਮਹਾਰਾਜ ਜੀ ਗਵਾਲੀਅਰ ਨੂੰ ਚਲੇ ਗਏ ਤੇ ਫੌਜ ਲੈ ਕੇ ਉਹ ਦਿੱਲੀ ਠਹਿਰਿਆ ਤਾਂ ਸਤਿਗੁਰਾਂ ਦੇ ਸੈਨਾਪਤੀ ਨੇ ਆਪਣਾ ਇੱਕ ਅਹਿਲਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਗਵਾਲੀਅਰ ਭੇਜਿਆ ਹੈ
ਦਰਸ਼ਨ ਦੇਖਤ ਜੋਰ ਕਰ ਨਮੋ ਕਰੀ ਅਰਦਾਸ
ਸੇਵਾਦਾਰ ਜੋ ਸਤਿਗੁਰੂ ਜੀ ਦੇ ਸੈਨਾਪਤੀ ਨੇ ਭੇਜਿਆ ਸੀ ਚੱਲ ਕੇ ਮਹਾਰਾਜ ਜੀ ਦੇ ਪਾਸ ਆਇਆ ਗੁਰਦੇਵ ਦੇ ਦਰਸ਼ਨ ਕਰਕੇ ਬੜੇ ਅਦਬ ਨਾਲ ਗੁਰਦੇਵ ਨੂੰ ਨਮਸਕਾਰ ਕਰਕੇ ਨੇ ਬੇਨਤੀ ਕੀਤੀ
ਚੌਪਈ ਯਾਗਨ ਰਾਵਰ ਕੀ ਪੁਰਮਾਈ
ਇਹਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਜਿਹੜੇ ਘੋੜੇ ਨੇ ਉਹ ਦਿੱਲੀ ਨਗਰ ਦੇ ਵਿੱਚ ਮਜਨੂੰ ਦੇ ਟਿੱਲੇ ਤੇ ਹੀ ਹਨ ਤੇ ਘੋੜੇ ਇੱਕੋ ਜਗ੍ਹਾ ਤੇ ਕਾਫੀ ਸਮੇਂ ਤੋਂ ਬੱਧੇ ਹੋਏ ਸੀ ਘਾਹ ਪੱਠੇ ਦੀ ਕਿੱਲਤ ਆ ਰਹੀ ਸੀ ਇਸੇ ਕਰਕੇ ਸੈਨਾਪਤੀ ਨੇ ਬੇਨਤੀ ਕਰਕੇ ਭੇਜਿਆ ਸੇਵਾਦਾਰ ਕਿ ਗੁਰਦੇਵ ਕੋਲ ਜਾ ਕੇ ਆਗਿਆ ਲਓ ਵੀ ਸਾਨੂੰ ਕੀ ਹੁਕਮ ਹੈ ਹੁਣ ਵੀ ਘੋੜੇ ਇੱਥੋਂ ਅਸੀਂ ਆਸੇ ਪਾਸੇ ਕਿਤੇ ਹੋਰ ਲੈ ਜਾਈਏ ਜਾਂ ਇੱਥੇ ਟਿਕੀਏ ਇਸ ਕਰਕੇ ਉਸ ਸੇਵਾਦਾਰ ਆਇਆ ਕਹਿਣ ਲੱਗਾ ਮਹਾਰਾਜ ਆਪ ਜੀ ਦੇ ਜਿਹੜੇ ਘੋੜੇ ਹਨ
ਕਾਸ ਅਲਪ ਕਰ ਆਵਤ ਨਾਈ
ਉਹ ਮਜਨੂੰ ਦੇ ਟਿੱਲੇ ਤੇ ਬੱਧਿਆਂ ਨੂੰ ਕਈ ਮਹੀਨੇ ਹੋ ਗਏ ਨੇ ਆਪ ਜੀ ਇੱਥੇ ਗਵਾਲੀਅਰ ਦੇ ਕਿਲ੍ਹੇ ਵਿੱਚ ਹੋ ਉੱਥੇ ਨੇੜੇ ਤੇੜੇ ਘਾਹ ਪੱਠਾ ਜਿਹੜਾ ਉਹ ਪ੍ਰਾਪਤ ਨਹੀਂ ਹੋ ਰਿਹਾ
ਦਾਨੇ ਕੇ ਆਧਾਰ ਪਰ ਰਹੇ
ਘੋੜਿਆਂ ਨੂੰ ਕੱਲਾ ਦਾਣਾ ਮਿਲ ਰਿਹਾ ਹਰਾ ਨਹੀਂ ਮਿਲਦਾ ਘਾਹ ਨਹੀਂ ਮਿਲਦਾ ਚਾਰਾ ਨਹੀਂ ਮਿਲਦਾ ਕੱਲਾ ਦਾਣੇ ਦੇ ਉੱਤੇ ਤੇ ਤੂੜੀ ਦੇ ਉੱਤੇ ਘੋੜੇ ਜਿਹੜੇ ਨੇ ਉਹ ਟਿਕੇ ਹੋਏ ਨੇ
ਹਰੇ ਤ੍ਰਿਣ ਕੋ ਕਿਮੋ ਨਾ ਲਏ
ਹਰੇ ਰੰਗ ਦਾ ਘਾਹ ਜਿਹੜਾ ਉੱਥੇ ਮਿਲਦਾ ਨੀ ਨੇੜੇ ਤੇੜੇ ਕਿਉਂਕਿ ਜਿੰਨਾ ਸੀ ਉਹ ਖੋਤਰ ਕੇ ਨੇੜੇ ਤੇੜਿਓਂ ਦੂਰੋਂ ਦਰੇਡਿਓਂ ਵੀ ਜਾ ਕੇ ਲਿਆ ਕੇ ਘੋੜਿਆਂ ਨੂੰ ਪਾ ਦਿੱਤਾ ਹੁਣ ਉੱਥੇ ਆਸੇ ਪਾਸੇ ਕਿਤੇ ਹਰਾ ਘਾਹ ਨਹੀਂ ਲੱਭਦਾ ਘੋੜਿਆਂ ਵਾਸਤੇ ਜਿਹੜਾ ਹਰਾ ਤਰੇੜਾਂ ਵਾਲਾ ਘਾਹ ਹੁੰਦਾ ਖੱਬੜ ਇਹ ਮਾਨੋ ਦਾਣੇ ਦਾ ਹੀ ਕੰਮ ਕਰਦਾ। ਛੋਲੇ ਪਾ ਦਿਓ ਘੋੜੇ ਨੂੰ ਤੇ ਉਹ ਹਰੇ ਰੰਗ ਦਾ ਘਾਹ ਪਾ ਦਿਓ, ਇੱਕ ਬਰਾਬਰ ਹੈ, ਠੋਸ ਹੁੰਦਾ ਉਹ ਘਾਹ, ਖਾਣ ਵਿੱਚ ਵੀ ਘੋੜਿਆਂ ਨੂੰ ਬੜਾ ਪਿਆਰਾ ਲੱਗਦਾ, ਤੋ ਉਹਦੇ ਵਿੱਚ ਤਾਕਤ ਵੀ ਵੱਧ ਹੁੰਦੀ। ਮਹਾਰਾਜ ਉਹ ਹਰਾ ਘਾਹ ਨਹੀਂ ਲੱਭਦਾ ਸਾਨੂੰ ਉੱਥੇ ਨੇੜੇ ਤੇੜੇ, ਦਾਣਾ ਅਸੀਂ ਜ਼ਰੂਰ ਘੋੜਿਆਂ ਨੂੰ ਪਾਈ ਜਾਂਦੇ ਹਾਂ, ਦਾਣੇ ਦੇ ਆਧਾਰ ਤੇ ਹੀ ਘੋੜੇ ਟਿਕੇ ਹੋਏ ਨੇ।
ਦੀਤ ਦਰੋਗੇ ਮਲਨ ਸੁਥੋਰੇ,
ਜਿਹੜੇ ਬਾਦਸ਼ਾਹ ਦੇ ਦਰੋਗੇ ਨੇ, ਕਿਉਂਕਿ ਬਾਦਸ਼ਾਹ ਦਾ ਜਿਹੜਾ ਦਰੋਗਾ ਸੀ ਉਹ ਥੋੜਾ ਬਹੁਤਾ ਘਾਹ ਦਿੰਦਾ, ਉਹ ਵੀ ਮੈਲਾ ਕੁਚੈਲਾ ਜਿਹਾ ਦਿੰਦਾ, ਜੇ ਉਹਦੇ ਕੋਲੋਂ ਜੇ ਘਾਹ ਆਉਂਦਾ ਵੀ ਆ ਗੁਰੂ ਕੇ ਘੋੜਿਆਂ ਵਾਸਤੇ ਸਰਕਾਰੇ ਦਰਬਾਰਿਓ, ਤਾਂ ਮਹਾਰਾਜ ਜੀ ਉਹ ਵੀ ਜਿਹੜਾ ਉਹ ਜਾਣ ਬੁੱਝ ਕੇ ਮੈਲਾ ਕੁਚੈਲਾ ਜਾਂ ਕੋਈ ਸੁੱਕਾ ਸੜਿਆ ਘਾਹ ਹੁੰਦਾ ਉਹ ਘੋੜੇ ਓਦਾਂ ਨਹੀਂ ਖਾਂਦੇ, ਉਹ ਭੇਜਦੇ ਹਨ।
ਦੁਰਬਲ ਓਤ ਆਪ ਕੇ ਘੋੜੇ,
ਮਹਾਰਾਜ ਤੁਹਾਡੇ ਜਿਹੜੇ ਘੋੜੇ ਨੇ ਉਹ ਦਿਨ ਪ੍ਰਤੀ ਦਿਨ ਕਮਜ਼ੋਰ ਹੋ ਰਹੇ ਨੇ। ਜਦੋਂ ਘੋੜਿਆਂ ਨੂੰ ਖਾਣ ਨੂੰ ਚੰਗੀ ਤਰ੍ਹਾਂ ਘਾਹ ਨਹੀਂ ਮਿਲੇਗਾ, ਹਰਾ ਚਾਰਾ ਨਹੀਂ ਮਿਲੇਗਾ, ਤੇ ਫਿਰ ਘੋੜਿਆਂ ਨੇ ਸੁਭਾਵਿਕ ਦਾਣੇ ਦੇ ਉੱਤੇ, ਇੱਕ ਤੂੜੀ ਦਾਣੇ ਦੇ ਉੱਤੇ ਕਿੰਨਾ ਕੁ ਚਿਰ ਘੋੜੇ ਰਾਜੀ ਰਹਿ ਸਕਦੇ ਸੀ। ਮਹਾਰਾਜ ਜੀ ਆਪ ਜੀ ਦੇ ਜਿਹੜੇ ਘੋੜੇ ਨੇ ਉਹ ਦੁਰਬਲ ਤੇ ਕਮਜ਼ੋਰ ਹੋ ਰਹੇ ਹਨ।
ਸੁਣ ਕਰ ਸ਼੍ਰੀ ਹਰਗੋਬਿੰਦ ਚੰਦ,
ਜਦੋਂ ਸੇਵਾਦਾਰ ਨੇ ਗੁਰੂ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਜਿਹੜੀ ਸੈਨਾਪਤੀ ਨੇ ਕਰਕੇ ਭੇਜੀ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਸੈਨਾਪਤੀ ਨੇ, ਤਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਬ੍ਰਿਧ ਸਾਹਿਬ ਤੁਮ ਸੁਮਤ ਬਿਲਾਂਦੇ।
ਲਾਗੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ। ਮਹਾਰਾਜ ਜੀ ਨੇ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ, ਆਖਿਆ ਬਾਬਾ ਬੁੱਢਾ ਸਾਹਿਬ ਤੁਸੀਂ ਬੜੇ ਸਿਆਣੇ ਹੋ, ਦੂਰ ਅੰਦੇਸ਼ੀ ਬਿਰਤੀ ਦੇ ਮਾਲਕ ਹੋ,
ਡੇਰਾ ਕਰੋ ਸੰਭਾਰ ਨਸਾਰੋ।
ਬਾਬਾ ਬੁੱਢਾ ਜੀ ਤੁਸੀਂ ਜਾ ਕੇ ਗੁਰੂ ਕੇ ਜਿਹੜੇ ਘੋੜੇ ਨੇ ਉਹ ਤੁਸੀਂ ਸੰਭਾਲੋ, ਜਿੰਨੀ ਫੌਜ ਹੈ ਸੈਨਾ ਹੈ ਘੋੜੇ ਨੇ ਉਹਨਾਂ ਦੀ ਸੰਭਾਲ ਤੁਸੀਂ ਜਾ ਕੇ ਕਰੋ, ਤੁਸੀਂ ਜ਼ਿੰਮੇਵਾਰ ਹੋ, ਸਿਆਣੇ ਹੋ, ਤੁਹਾਨੂੰ ਪਤਾ ਹੈ, ਸਾਰਾ ਬੋਧ ਹੈ ਗੁਰੂ ਘਰ ਦੀ ਮਰਿਆਦਾ ਦਾ ਬੋਧ ਹੈ, ਤੇ ਤੁਸੀਂ ਜਾ ਕੇ ਸਾਰੇ ਘੋੜਿਆਂ ਦੀ ਸੰਭਾਲ ਤੇ ਜਿਹੜਾ ਦਲ ਪੰਥ ਹੈ, ਛੇਵੇਂ ਪਾਤਸ਼ਾਹ ਕਹਿੰਦੇ ਸਾਡੀ ਜਿੰਨੀ ਫੌਜ ਹੈ ਸੈਨਾ ਹੈ ਉਹਦੀ ਸੰਭਾਲ ਤੁਸੀਂ ਜਾ ਕੇ ਕਰੋ।
ਜਬ ਲਗ ਮੇਲ ਨਾ ਬਣੇ ਹਮਾਰੋ,
ਜਦੋਂ ਤਾਈ ਸਾਡਾ ਮੇਲ ਨਹੀਂ ਬਣਦਾ, ਯਾਨੀ ਕਿ ਜਦੋਂ ਤਾਈ ਅਸੀਂ ਵਾਪਸ ਤੁਹਾਡੇ ਕੋਲ ਨਹੀਂ ਆ ਜਾਂਦੇ।
ਸਭ ਕੋ ਦੀਜੇ ਖਾਣਾ ਦਾਣਾ,
ਉਦੋਂ ਤਾਈ ਘੋੜਿਆਂ ਦੇ ਖਾਣੇ ਦਾਣੇ ਦਾ ਪ੍ਰਬੰਧ ਤੁਸੀਂ ਕਰਨਾ, ਬਾਬਾ ਜੀ ਜਾ ਕੇ ਜਿਹੜੀ ਸੈਨਾ ਹੈ ਉਹਨਾਂ ਦੀ ਵੀ ਸੇਵਾ ਸੰਭਾਲ ਤੁਸੀਂ ਕਰਨੀ ਹੈ।
ਲੀ ਕਰ ਖਰਚੋ ਦਰਬ ਮਾਨਾ,
ਜਿੰਨਾ ਖਰਚ ਚਾਹੀਦਾ ਗੁਰੂ ਕੇ ਖਜ਼ਾਨੇ ਚੋਂ ਲੈ ਕੇ ਉਹ ਖਰਚ ਕਰੋ, ਘੋੜੇ ਨਹੀਂ ਮਾੜੇ ਹੋਣੇ ਚਾਹੀਦੇ, ਘੋੜੇ ਨਹੀਂ ਲਿੱਸੇ ਹੋਣੇ ਚਾਹੀਦੇ, ਜਿਹੜੀ ਸੈਨਾ ਫੌਜ ਹੈ ਉਹਨਾਂ ਦੇ ਮਨ ਚ ਉਦਾਸੀ ਨਹੀਂ ਆਉਣੀ ਚਾਹੀਦੀ, ਉਹ ਚੜ੍ਹਦੀ ਕਲਾ ਚ ਰਹਿਣੇ ਚਾਹੀਦੇ ਆ, ਤੇ ਬਾਬਾ ਬੁੱਢਾ ਸਾਹਿਬ ਜੀ ਇਹ ਸਾਰੀ ਸੇਵਾ ਜਿਹੜੀ ਆ ਉਹ ਤੁਸੀਂ ਨਿਭਾਉਣੀ ਹੈ।
ਸਕਲ ਤੁਰੰਗ ਚਮੋ ਲਿਓ ਸੰਗ,
ਜਿੰਨੇ ਘੋੜੇ ਨੇ ਜਿੰਨੀ ਫੌਜ ਹੈ ਸਭ ਨੂੰ ਆਪਣੇ ਨਾਲ ਲੈ ਕੇ।
ਹਰ ਉਹ ਕਾਸ ਪਿਕ ਤਿਰੋ ਨਿਸੰਗ,
ਤੁਹਾਨੂੰ ਹਰਿਆਵਲ ਨਜ਼ਰ ਆਵੇ, ਹਰਾ ਘਾਹ ਨਜ਼ਰ ਆਵੇ, ਉੱਥੇ ਘੋੜੇ ਲੈ, ਜ਼ਰੂਰੀ ਨਹੀਂ ਵੀ ਮਜਨੂੰ ਦੇ ਟਿੱਲੇ ਤੇ ਹੀ ਰੱਖਣੇ ਨੇ ਘੋੜੇ, ਜੇ ਤੁਹਾਨੂੰ ਆਸੇ ਪਾਸੇ ਜਿੱਥੇ ਕੋਈ ਚੰਗਾ ਘਾਹ ਪੱਠਾ ਨਜ਼ਰ ਆਉਂਦਾ ਉਹਨਾਂ ਘੋੜਿਆਂ ਨੂੰ ਤੇ ਸੈਨਾ ਨੂੰ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਆਪਣੇ ਨਾਲ ਉਸੇ ਜਗ੍ਹਾ ਤੇ ਲੈ ਕੇ ਚਲੇ ਜਾਣਾ।
ਬਾਂਗਰ ਕੀ ਦਿਸ਼ ਤ੍ਰਿਣ ਬੋ ਜਹਾਂ,
ਦਿੱਲੀ ਤੋਂ ਜਿਹੜਾ ਬਾਂਗਰ ਦਾ ਇਲਾਕਾ ਹੈ, ਦਿੱਲੀ ਤੋਂ ਇੱਧਰ ਨੂੰ ਜਦੋਂ ਬਾਂਗਰ ਦੇ ਇਲਾਕੇ ਨੂੰ ਆਪਾਂ ਵੱਧਦੇ ਹਾਂ, ਮਹਾਰਾਜ ਜੀ ਕਹਿੰਦੇ ਉਸ ਪਾਸੇ ਬਹੁਤ ਘਾਹ ਹੈ, ਹਰਾ ਘਾਹ ਹੈ,
ਜਾਏ ਕਰੋ ਅਬ ਡੇਰਾ ਤਾਂ।
ਤੁਸੀਂ ਦਿੱਲੀ ਤੋਂ ਜਿਹੜਾ ਬਾਂਗਰ ਵਾਲੇ ਪਾਸੇ ਨੂੰ ਇਲਾਕਾ ਰਸਤਾ ਜਾਂਦਾ ਉਸ ਪਾਸੇ ਜਾ ਕੇ ਘੋੜਿਆਂ ਨੂੰ ਲੈ ਜਾਓ, ਸੈਨਾ ਨੂੰ ਲੈ ਕੇ ਜਾ ਕੇ ਉੱਥੇ ਡੇਰਾ ਕਰੋ।
ਹਮ ਜਬ ਕਰੇ ਹਕਾਰਨ ਆਵੋ,
ਅਸੀਂ ਜਦੋਂ ਦਿੱਲੀ ਆਵਾਂਗੇ ਜਦੋਂ ਅਸੀਂ ਤੁਹਾਨੂੰ ਬੁਲਾਵਾਂਗੇ,
ਤਾਵਤ ਤ੍ਰਿਣਨ ਤੁਰੰਗ ਚਰਾਵੋ,
ਉਦੋਂ ਤੁਸੀਂ ਆ ਜਾਇਓ, ਉਦੋਂ ਤਾਈ ਘੋੜਿਆਂ ਨੂੰ ਉਧਰ ਪੈਰਾਂ ਚ ਪਛਾੜੀਆਂ ਪਾ ਕੇ ਖੁੱਲੇ ਛੱਡ ਦਿਆ ਕਰੇ ਜੇ, ਕਿਉਂਕਿ ਉਧਰ ਘਾਹ ਬਹੁਤ ਹੈ, ਤੇ ਘੋੜਿਆਂ ਨੂੰ ਖੁੱਲਾ ਘਾਹ ਚਰਨ ਵਾਸਤੇ ਛੱਡ ਦਿਓ ਉਦੋਂ ਤਾਈ।
ਬ੍ਰਿਧ ਸਾਹਿਬ ਗੁਰ ਕੀ ਬਚ ਮਾਨੇ,
ਜਦੋਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕਹੇ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੱਤ ਬਚਨ ਕਹਿ ਕੇ ਗੁਰਦੇਵ ਦੇ ਬਚਨ ਮੰਨੇ,
ਭਇਓ ਤਿਆਰ ਅਭਿਬੰਧਨ ਠਾਨੇ,
ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਕਮਰ ਕੱਸਾ ਕਰ ਲਿਆ ਸਤਿਗੁਰਾਂ ਦਾ ਹੁਕਮ ਸੁਣਦਿਆਂ। ਇਹ ਨਹੀਂ ਆਖਿਆ ਮਹਾਰਾਜ ਮੈਂ ਹੁਣ ਬਿਰਧ ਹੋ ਗਿਆ, ਕਿਹੜੇ ਇਸ ਉਮਰ ਚ ਕਿਵੇਂ ਘੋੜੇ ਸਾਂਭਾ, ਜਾ ਕੇ ਸੈਨਾ ਕਿਵੇਂ ਸੰਭਾਲਾਂ, ਪਤਾ ਸੀ ਵੀ ਬੜੀ ਵੱਡੀ ਸਮੱਸਿਆ ਹੈ ਇਸ ਵੇਲੇ ਆਈ ਹੋਈ ਗੁਰੂ ਘਰ ਤੇ। ਘੋੜਿਆਂ ਨੂੰ ਸਾਂਭਣਾ, ਸੈਨਾ ਨੂੰ ਸਾਂਭਣਾ, ਉਹਨਾਂ ਦਾ ਕਿਤੇ ਮਨੋਬਲ ਨਾ ਟੁੱਟ ਜਾਏ। ਜਿਹੜੀ ਫੌਜ ਰੱਖੀ ਸੀ ਸਤਿਗੁਰਾਂ ਨੇ, ਉਹਨਾਂ ਦਾ ਮਾਨਸਿਕ ਬਲ ਨਾ ਟੁੱਟ ਜਾਏ। ਉਹਨਾਂ ਨੂੰ ਵੀ ਤਿਆਰ ਬਰ ਤਿਆਰ ਰੱਖਣਾ ਸੀ। ਉਹਦੇ ਲਈ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਦਾ ਜਾਣਾ ਜ਼ਰੂਰੀ ਸੀ। ਬਾਬਾ ਜੀ ਸਮਝ ਗਏ ਵੀ ਛੇਵੇਂ ਪਾਤਸ਼ਾਹ ਜੇ ਮੇਰੀ ਡਿਊਟੀ ਲਾਈ ਹੈ ਤਾਂ ਜ਼ਰੂਰ ਸਤਿਗੁਰੂ ਜੀ ਨੇ ਕਈ ਕਾਰਨ ਵਿਚਾਰੇ ਨੇ। ਸਤ ਬਚਨ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਕਮਰ ਕੱਸਾ ਕੀਤਾ ਤੇ ਤਿਆਰਾ ਕਰਕੇ ਚੱਲ ਪਏ।
ਚੱਲ ਕਰ ਆਨ ਪਹੁੰਚੇ ਉਡੇਰੇ,
ਅਜਨੂ ਦੇ ਟਿੱਲੇ ਆਪ ਪਹੁੰਚੇ ਬਾਬਾ ਬੁੱਢਾ ਸਾਹਿਬ ਜੀ।
ਨਿਸ ਬਸ ਕਹਿ ਦੁਰਬਲ ਅਸੋਹੇਰੇ,
ਰਾਤ ਪਹਿਲਾਂ ਉੱਥੇ ਬੱਸੇ ਤੇ ਘੋੜਿਆਂ ਵੱਲ ਨਿਗਾਹ ਮਾਰੀ ਬਾਬਾ ਜੀ ਨੇ। ਵੇਖਿਆ ਵੀ ਘੋੜੇ ਬੜੇ ਨਿਰਬਲ ਤੇ ਲਿਸੇ ਹੋ ਗਏ ਨੇ, ਘੋੜੇ ਬਹੁਤ ਕਮਜ਼ੋਰ ਹੋ ਗਏ ਸਨ।
ਉਤ ਪ੍ਰਾਤ ਚੜ ਲਈ ਦਲ ਸਾਰਾ,
ਅਗਲਾ ਦਿਨ ਚੜਦਿਆਂ ਸਾਰੀ ਬਾਬਾ ਜੀ ਨੇ ਸਾਰੀ ਫੌਜ ਨੂੰ ਆਪਣੇ ਨਾਲ ਲਿਆ, ਘੋੜੇ ਆਪਣੇ ਨਾਲ ਲਏ।
ਤੀਰਗ ਪੰਥ ਉਲੰਘ ਨਿਹਾਰਾ,
ਉਹ ਲੰਮਾ ਪੈਂਡਾ ਤੈਅ ਕਰਕੇ ਦਰਬਾਂਗਰ ਦੇ ਇਲਾਕੇ ਵਿੱਚ ਵਧੇ ਹਨ।
ਕਲੀ ਆਗਰੇ ਤੇ ਸਭ ਆਏ,
ਔਰ ਬਾਂਗਰ ਦੇ ਇਲਾਕੇ ਵਾਲੇ ਪਾਸੇ ਨੂੰ ਵਧਦਿਆਂ ਆਏ ਹਨ।
ਦਿੱਲੀ ਨਗਰ ਪਿੱਛੇ ਉਹ ਸਮੁਦਾਇ,
ਦਿੱਲੀ ਨਗਰ ਦਾ ਕਿਉਂਕਿ ਆਗਰੇ ਦੇ ਨੇੜੇ ਘੋੜੇ ਸਨ, ਚਲਦਿਆਂ ਚਲਦਿਆਂ ਦਿੱਲੀ ਦੇ ਨੇੜੇ ਆ ਗਏ।
ਸੁਣਿਓ ਕਾਸ ਜੈ ਖਰੋ ਉਦਾਰੇ,
ਪਹਿਲਾਂ ਬੰਦੇ ਭੇਜ ਕੇ ਬਾਬਾ ਜੀ ਨੇ ਮੁਆਇਨਾ ਕਰਾ ਲਿਆ ਆਲੇ ਦੁਆਲੇ ਇਲਾਕੇ ਦਾ ਵੀ ਕਿੱਥੇ ਘਾਹ ਜ਼ਿਆਦਾ ਵਧੀਆ। ਜਿੱਥੇ ਬਾਬਾ ਜੀ ਨੇ ਸੁਣਿਆ ਵੀ ਘਾਹ ਚੰਗਾ ਹੈ,
ਪੰਚ ਕੋਸਪੁਰ ਤਿਆਗ ਪਧਾਰੇ,
ਦਿੱਲੀ ਤੋਂ ਤਕਰੀਬਨ 5 ਕੋਹ ਦੀ ਵਾਟ ਤੇ ਦੂਰੀ ਤੇ ਬਾਬਾ ਜੀ ਆਏ ਹਨ।
ਹਰਤ ਤ੍ਰਿਣ ਦੇਖ ਤਹਰ ਖਾਏ,
ਹਰੇ ਹਰੇ ਰੰਗ ਦਾ ਘਾਹ ਜਿਹੜਾ ਸੀ ਉਹ ਜ਼ਮੀਨ ਵਿੱਚ ਵੇਖਿਆ, ਵੇਖ ਕੇ ਬਾਬਾ ਜੀ ਨੂੰ ਖੁਸ਼ੀ ਹੋਈ।
ਕਰਿਓ ਸਿਵਰ ਉਤਰੀ ਸਮੁਦਾਏ,
ਇਸੇ ਜਗ੍ਹਾ ਤੇ ਬਾਬਾ ਜੀ ਨੇ ਸਾਰੀ ਫੌਜ ਸਮੇਤ ਉਤਾਰਾ ਕੀਤਾ, ਘੋੜਿਆਂ ਦਾ ਉਤਾਰਾ ਕਰਵਾਇਆ।
ਕਰੀ ਸਬਨ ਕੀ ਸੁਧ ਬ੍ਰਿਧ ਤਬੇ,
ਬਾਬਾ ਜੀ ਨੇ ਹਰ ਇੱਕ ਦੀ ਸੁਧ ਲਈ, ਹਰ ਇੱਕ ਦੀ ਸਾਰ ਸੰਭਾਲ ਕੀਤੀ।
ਜੋ ਚਾਹੀਅਤ ਸੋ ਲੀ ਪਟ ਸਭੇ,
ਸੂਰਮਿਆਂ ਨੂੰ ਜੋ ਜੋ ਚਾਹੀਦਾ ਸੀ ਬਾਬਾ ਜੀ ਨੇ ਸਭ ਨੂੰ ਪਹੁੰਚਦਾ ਕੀਤਾ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸੂਰਮੇ ਨਮੋਸ਼ੀ ਵਿੱਚ ਸਨ। ਬਾਬਾ ਜੀ ਨੂੰ ਆਉਂਦਿਆਂ ਵੇਖ ਕੇ ਸਭ ਚ ਉਤਸ਼ਾਹ ਵੱਧ ਗਿਆ। ਜਿਹਨੂੰ ਜਿਹਨੂੰ ਜੋ ਚਾਹੀਦਾ ਸੀ ਬਾਬਾ ਜੀ ਨੇ ਹਰ ਇੱਕ ਸੂਰਮੇ ਨੂੰ ਉਹ ਪਹੁੰਚਦਾ ਕੀਤਾ ਹੈ।
ਦਿੱਲੀ ਮੈਂ ਮਿਲ ਸ਼ਾਹ ਕੇ ਸਾਥ,
ਇਧਰ ਦਿੱਲੀ ਵਿੱਚ ਬਾਦਸ਼ਾਹ ਨੂੰ ਮਿਲ ਕੇ।
ਜਬ ਲੋ ਚੜੇ ਨਾ ਸਤਿਗੁਰ ਨਾਥ,
ਜਦੋਂ ਤਾਈ ਸਤਿਗੁਰੂ ਜੀ ਦਿੱਲੀਓਂ ਬਾਦਸ਼ਾਹ ਨੂੰ ਮਿਲ ਕੇ ਨਹੀਂ ਚੜੇ, ਪੰਜਾਬ ਵੱਲ ਨੂੰ ਨਹੀਂ ਆਏ,
ਤਬ ਲੋ ਤਾਂ ਟਿਕਾਇਓ ਡੇਰਾ,
ਉਦੋਂ ਤਾਈ ਬਾਬਾ ਬੁੱਢਾ ਸਾਹਿਬ ਜੀ ਨੇ ਘੋੜਿਆਂ ਸਮੇਤ ਫੌਜ ਦਾ ਇਸੇ ਜਗ੍ਹਾ ਤੇ ਡੇਰਾ ਰੱਖਿਆ।
ਸਹਿਤ ਤੁਰੰਗਨ ਹਰਖ ਕਨੀ,
ਬੜੇ ਬੜੇ ਰਾਜੀ ਹੋ ਗਏ। ਦਿਨਾਂ ਵਿੱਚ ਜਦੋਂ ਉਹਨਾਂ ਦੀ ਸੇਵਾ ਟਹਿਲ ਹੋਣ ਲੱਗੀ, ਖਾਣ ਨੂੰ ਚੰਗਾ ਘਾਹ ਪੱਠਾ ਮਿਲਣ ਲੱਗਾ, ਤੋ ਘੋੜੇ ਵੀ ਕਹਿੰਦੇ ਦਿਨਾਂ ਵਿੱਚ ਹੀ ਰਾਜੀ ਹੋ ਗਏ।
ਅਬ ਲੋ ਤਿਸ ਥਲ ਚਿੰਨ ਲਖੰਤੇ,
ਬਾਬਾ ਜੀ ਜਿਸ ਜਗ੍ਹਾ ਤੇ ਵਿਚਰੇ, ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਉਸ ਜਗ੍ਹਾ ਦੇ ਦਰਸ਼ਨ ਕੀਤੇ ਹੋਣਗੇ। ਕਹਿੰਦੇ ਹੁਣ ਤਾਂ ਹੀ ਬਾਬਾ ਜੀ ਦੇ ਘੋੜਿਆਂ ਦੀ ਤੇ ਬਾਬਾ ਜੀ ਦੀ ਯਾਦਗਾਰ ਉੱਥੇ ਵੇਖਣ ਨੂੰ ਮਿਲਦੀ, ਪਰ ਹੁਣ ਅੱਜ ਦੇ ਵਰਤਮਾਨ ਸਮੇਂ ਚ ਨਹੀਂ ਹੈ। ਜਦੋਂ ਭਾਈ ਸਾਹਿਬ ਜੀ ਨੇ ਕਥਾ ਲਿਖੀ ਹੈ, ਤਕਰੀਬਨ 200 ਸਾਲ ਦੇ ਨੇੜੇ ਸਮਾਂ ਹੋ ਗਿਆ, ਉਦੋਂ ਭਾਈ ਸਾਹਿਬ ਕੋਲ ਖਬਰ ਪਹੁੰਚੀ ਹੋਵੇਗੀ ਕਿ ਇੱਥੇ ਬਾਬਾ ਜੀ ਦੀ ਯਾਦਗਾਰ, ਉਹਨਾਂ ਦੇ ਜਿਹੜੇ ਰਹਿਣ ਸਹਿਣ ਦੇ ਉੱਥੇ ਦਿੱਲੀ ਦੇ ਨੇੜੇ ਚਿੰਨ ਉਹ ਨਜ਼ਰ ਆਉਂਦੇ ਜਿੱਥੇ ਉਹ ਬਾਬਾ ਬੁੱਢਾ ਸਾਹਿਬ ਦੀ ਜਗ੍ਹਾ ਸਦਿੰਦੀ ਸੀ। ਪਰ ਜਿਵੇਂ ਜਿਵੇਂ ਆਬਾਦੀ ਵਧੀ ਹੈ, ਤਿਵੇਂ ਤਿਵੇਂ ਉਹ ਜਿਹੜੀਆਂ ਜਗ੍ਹਾਵਾਂ ਨੇ ਉਹ ਸਿਮਟਦੀਆਂ ਚਲੀਆਂ ਗਈਆਂ। ਕਹਿੰਦੇ ਹੁਣ ਅੱਜ ਵਰਤਮਾਨ ਦੇ ਸਮੇਂ ਵਿੱਚ ਬਾਬਾ ਜੀ ਦੀ ਹੁਣ ਦੀ ਜਿਹੜੀ ਪ੍ਰਸਥਿਤੀ ਆ, ਉੱਥੇ ਬਾਬਾ ਜੀ ਦੀ ਯਾਦ ਵਿੱਚ ਕੋਈ ਜਗ੍ਹਾ ਦਿੱਲੀ ਦੇ ਨੇੜੇ ਤੇੜੇ ਨਜ਼ਰ ਨਹੀਂ ਆਉਂਦੀ। ਪਰ ਜਦੋਂ ਭਾਈ ਸਾਹਿਬ ਜੀ ਨੇ ਕਥਾ ਲਿਖੀ ਹੈ, ਉਦੋਂ ਦੱਸ ਰਹੇ ਨੇ ਵੀ ਉਸ ਵੇਲੇ ਬਾਬਾ ਜੀ ਦੀ ਜਿਹੜੀ ਯਾਦਗਾਰ ਹੈ ਉਹ ਚਿੰਨ ਹੁਣ ਵੀ ਉੱਥੇ ਨਜ਼ਰ ਆਉਂਦੇ ਹਨ।
ਜਾਗਾ ਬ੍ਰਿਧ ਕੀ ਲੋਕ ਕਹੰਤੇ,
ਲੋਕਾਂ ਵਿੱਚ ਪ੍ਰਚਲਿਤ ਹੈ ਉਹ ਜਗ੍ਹਾ ਦੇ ਉੱਤੇ ਲੋਕ ਨਮਸਕਾਰ ਕਰਦੇ, ਕਹਿੰਦੇ ਬਾਬੇ ਬੁੱਢੇ ਦੀ ਥਾਂ ਹੈ, ਇਹ ਬਾਬੇ ਬੁੱਢੇ ਦੀ ਜਗ੍ਹਾ, ਏਦਾਂ ਉੱਥੇ ਬਚਨ ਹੁੰਦੇ ਹਨ।
ਬਾਬ ਸਿੱਖ ਬੈਠੇ ਸੇਵ ਕਰੰਤਾ,
ਅਰੇ ਉੱਥੇ ਗੁਰੂ ਕੇ ਸਿੱਖ ਬਹਿ ਕੇ ਸੇਵਾ ਕਰਦੇ ਹਨ।
ਤੁਰਕ ਰਾਜ ਕਰ ਨਹੀਂ ਰਹੰਤਾ,
ਤੁਰਕਾਂ ਦੇ ਰਾਜ ਵਿੱਚ ਕਦੇ ਨਹੀਂ ਸੀ ਵੀ ਰਹਿੰਦਾ, ਕਦੇ ਕਦੇ ਕੋਈ ਸਿੱਖ ਉੱਥੇ ਚਲਾ ਵੀ ਜਾਂਦਾ ਜਦੋਂ ਤੁਰਕਾਂ ਦਾ ਰਾਜ ਤੇਜ ਵੱਧਦਾ ਸੀ, ਫਿਰ ਕਈ ਵਾਰੀ ਸਿੱਖਾਂ ਨੂੰ ਉੱਥੋਂ ਹਰਨ ਭਰਨ ਵੀ ਹੋਣਾ ਪੈਂਦਾ ਸੀ। ਤੋ ਇਸ ਕਰਕੇ ਕਦੇ ਭਾਈ ਸਾਹਿਬ ਕਹਿੰਦੇ ਕਦੇ ਤਾਂ ਕੋਈ ਸਿੱਖ ਚਲਾ ਵੀ ਜਾਂਦਾ ਉੱਥੇ, ਕਦੇ ਉੱਥੇ ਜਦੋਂ ਤੁਰਕਾਂ ਦਾ ਰਾਜ ਵਧਦਾ ਤੇ ਸਿੱਖ ਆ ਵੀ ਜਾਂਦੇ ਆ। ਤੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਜਿਹੜੇ ਘੋੜਿਆਂ ਦੀ ਦਲ ਪੰਥ ਦੀ ਸੇਵਾ ਬਹੁਤ ਕੀਤੀ। ਮਹਾਰਾਜ ਜੀ ਦਾ ਜਿਹੜਾ ਦਲ ਸੀ ਫੌਜਾਂ ਦਾ, ਉਹਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਮਹਾਂਪੁਰਖ ਦੱਸਦੇ ਵੀ ਜਦੋਂ ਸਤਿਗੁਰੂ ਜੀ ਵਾਪਸ ਆਏ ਤੇ ਘੋੜਿਆਂ ਦੇ ਦਰਸ਼ਨ ਕੀਤੇ, ਫੌਜਾਂ ਵੇਖੀਆਂ, ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਤੇ ਬੜੀਆਂ ਖੁਸ਼ੀਆਂ ਕੀਤੀਆਂ, ਵਰਦਾਨ ਦਿੱਤੇ। ਆਖਿਆ, ਬਾਬਾ ਬੁੱਢਾ ਸਾਹਿਬ ਜੀ, ਜਿਵੇਂ ਤੁਸੀਂ ਘੋੜਿਆਂ ਦੀ ਸੇਵਾ ਟਹਿਲ ਕੀਤੀ ਆ, ਦਲ ਪੰਥ ਦੀ ਸੰਭਾਲ ਕੀਤੀ ਆ, ਫੌਜਾਂ ਦੀ 30,000 ਫੌਜ ਲੈ ਕੇ ਮਾਤਾ ਜੀ ਦੇ ਹੁਕਮ ਨਾਲ ਤੁਸੀਂ ਗਵਾਲੀਅਰ ਕਿਲੇ ਵਿੱਚ ਵੀ ਪਹੁੰਚ ਗਏ ਸੋ, ਇਹ ਜਿਹੜੀ ਤੁਹਾਡੀ ਸੇਵਾ ਹੈ, ਕਾਲਣਾ ਹੈ, ਸਮਾਂ ਆਵੇਗਾ ਆਉਣ ਵਾਲੇ ਸਮੇਂ ਵਿੱਚ ਜਦੋਂ ਪੰਥ ਚੱਲੇਗਾ ਸਾਡਾ ਦਸਵੇਂ ਜਾਮੇ ਚ, ਉਦੋਂ ਤੁਹਾਡੇ ਨਾਮ ਦੇ ਉੱਤੇ ਇੱਕ ਪੰਥ ਚੱਲੇਗਾ ਜਿਸ ਦਾ ਨਾਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੋਵੇਗਾ।
ਸਤਿ ਸ੍ਰੀ ਅਕਾਲ।
ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ ਖਾਲਸਾ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਹੀ ਚੱਲਿਆ। ਭਾਵੇਂ ਕਿ ਇਹ ਪੰਥ ਨੇ ਗੁਰਮਤਾ ਕੀਤਾ ਸੀ ਵੀ ਜਦੋਂ ਫੌਜ ਬਹੁਤ ਵੱਧ ਗਈ ਵੀ ਦੋ ਹਿੱਸਿਆਂ ਚ ਪੰਥ ਵੰਡੋ, ਇੱਕ ਤਰਨਾ ਦਲ ਬਣਾਇਆ ਵੀ ਜਿਹਦੇ ਚ 40 ਸਾਲ ਦੀ ਉਮਰ ਤੋਂ ਥੱਲੇ ਦੇ ਜਿਹੜੇ ਜਵਾਨ ਸੀ, ਜਿਹੜਾ ਬੁੱਢਾ ਦਲ ਬਣਾਇਆ ਉਹ 40 ਸਾਲ ਤੋਂ ਉੱਪਰ ਦੀ ਉਮਰ ਦੇ। ਬੁੱਢਾ ਦਲ ਤਰਨੇ ਦਲ ਦੀ ਅਗਵਾਈ ਕਰਦਾ, ਕਿਉਂਕਿ ਬਜ਼ੁਰਗ ਜਿਹੜੇ ਹੈ ਉਹ ਜਵਾਨਾਂ ਦੇ ਉੱਤੇ ਅਗਵਾਈ ਕਰਨ ਤੇ ਰੋਸ਼ਨ ਦਿਮਾਗ ਹੁੰਦੇ। ਤੋ ਪੰਥ ਦੇ ਵਿੱਚ ਏਦਾਂ ਮਹਾਰਾਜ ਜੀ ਦੇ ਬਚਨਾਂ ਦੇ ਨਾਲ, ਛੇਵੇਂ ਪਾਤਸ਼ਾਹ ਦੇ ਬਚਨਾਂ ਨਾਲ ਬੁੱਢਾ ਦਲ ਚੱਲਿਆ ਜੋ ਹੁਣ ਤਾਈ ਚੱਲ ਰਿਹਾ ਚੱਕਰਵਰਤੀ ਹੋ ਕੇ। ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਹਿਬਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਕੇ ਸੇਵਾਵਾਂ ਨਿਭਾਉਂਦੇ ਸਨ। ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਪਹਿਲੇ 10 ਜਥੇਦਾਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ 10 ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਸੇਵਾ ਸੰਭਾਲ ਕਰਦੇ ਸਨ। ਜਥੇਦਾਰ ਬਾਬਾ ਵਿਨੋਦ ਸਿੰਘ ਸਾਹਿਬ ਤੋਂ ਬੁੱਢੇ ਦਲ ਦੀ ਪ੍ਰਾਰੰਭਤਾ ਜੋ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਭੇਜਿਆ ਸੀ ਪੰਜਾਬ, ਜਿਹੜੇ 5 ਸਿੰਘ ਜਿਨ੍ਹਾਂ ਦੇ ਤਾਬਿਆਂ ਭੇਜਿਆ ਸੀ ਬਾਬਾ ਬੰਦਾ ਸਿੰਘ ਜੀ ਨੂੰ, ਉਹ 5 ਸਿੰਘਾਂ ਵਿੱਚੋਂ 5 ਦੇ ਜਿਹੜੇ ਆਗੂ ਸਨ ਉਹ ਜਥੇਦਾਰ ਬਾਬਾ ਵਿਨੋਦ ਸਿੰਘ ਸਾਹਿਬ ਸੀ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਸ਼ ਵੰਸ਼ ਚੋਂ ਸਨ। ਤੋ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਤੋਂ ਬਾਅਦ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ, ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ, ਖਾਲਸੇ ਪੰਥ ਦੇ ਮਹਾਨ ਉੱਘੇ ਜਰਨੈਲ ਜਿਨ੍ਹਾਂ ਦਾ ਨਾਮ ਸਮੁੱਚਾ ਪੰਥ ਜਾਣਦਾ ਹੈ, ਇਹ ਫਿਰ ਚੌਥੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨੇ ਉਲ ਕੌਮ, ਪੰਜਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਨੈਣਾ ਸਿੰਘ ਜੀ ਜਿਨ੍ਹਾਂ ਦਾ ਅੰਗੀਠਾ ਆਪ ਜੀ ਦਰਸ਼ਨ ਕਰਦੇ ਹੋ ਜਦੋਂ ਗੁਰਦੁਆਰਾ ਵਿਵੇਕਸਰ ਸਾਹਿਬ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਸਰੋਵਰ ਦੀ ਪ੍ਰਕਰਮਾ ਵਿੱਚ ਜਥੇਦਾਰ ਬਾਬਾ ਨੈਣਾ ਸਿੰਘ ਜੀ ਮਹਾਂਪੁਰਖਾਂ ਦਾ ਅੰਗੀਠਾ, ਬੜੇ ਤਤਵੇਤਾ ਮਹਾਂਪੁਰਖ ਹੋਏ ਬਾਬਾ ਨੈਣਾ ਸਿੰਘ ਜੀ। ਪਰ ਉੱਥੇ ਅੱਜ ਕੱਲ੍ਹ ਵਰਤਮਾਨ ਦੇ ਸਮੇਂ ਵਿੱਚ ਮਹਾਰਾਜ ਜੀ ਦਾ ਛੋਟਾ ਜਿਹਾ ਬਾਬਾ ਨੈਣਾ ਸਿੰਘ ਜੀ ਦਾ ਬੂੰਗਾ ਬਣਿਆ ਹੋਇਆ। ਇਸੇ ਤਰ੍ਹਾਂ ਛੇਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ, ਜੋ ਅਕਾਲ ਤਖ਼ਤ ਸਾਹਿਬ ਦੇ ਵੀ ਛੇਵੇਂ ਜਥੇਦਾਰ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਵੀ ਛੇਵੇਂ ਜਥੇਦਾਰ ਸਨ। ਸੱਤਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ, ਇਹ ਉਹ ਮਹਾਂਪੁਰਖ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਸਭ ਤੋਂ ਪਹਿਲਾਂ ਮੁਹਿੰਮ ਸ਼ੁਰੂ ਕੀਤੀ। ਪੂਰੇ ਭਾਰਤ ਵਰਸ਼ ਵਿੱਚ ਅਗਰ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ਼ ਕਿਸੇ ਮਹਾਂਪੁਰਖ ਨੇ ਆਵਾਜ਼ ਬੁਲੰਦ ਕੀਤੀ ਤਾਂ ਉਹ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਨ, ਜਿਨ੍ਹਾਂ ਦਾ ਸ਼ਹੀਦੀ ਅਸਥਾਨ ਸੁਹਾਣੇ ਕੁੰਬੜੇ ਸੁਹਾਣੇ ਸਿੰਘ ਸ਼ਹੀਦਾਂ ਸੰਗਤਾਂ ਦਰਸ਼ਨ ਕਰਦੀਆਂ ਮੋਹਾਲੀ ਦੇ ਪਾਸ ਸੁਹਾਣੇ ਮਹਾਂਪੁਰਖ। ਇੱਥੇ ਦੋਹਰਵਾਰਨ ਸਾਹਿਬ ਵਾਲਾ ਮਹਾਰਾਜ ਨੌਵੇਂ ਪਾਤਸ਼ਾਹ ਦਾ ਅਸਥਾਨ ਸੀ, ਇੱਥੇ ਵੀ ਪਟਿਆਲੇ ਦੇ ਰਾਜਿਆਂ ਨੇ ਤੇ ਅੰਗਰੇਜ਼ਾਂ ਨੇ ਰਲ ਕੇ ਹਮਲਾ ਕੀਤਾ ਸੀ ਮਹਾਂਪੁਰਖਾਂ ਤੇ। ਤੋ ਇਸੇ ਤਰ੍ਹਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੋਂ ਲੈ ਕੇ ਬਾਬਾ ਤੇਜਾ ਸਿੰਘ ਜੀ ਤੱਕ 10 ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਸੇਵਾਵਾਂ ਨਿਭਾਉਂਦੇ ਰਹੇ। ਤੋ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਉੱਤੇ ਪੰਥ ਚੱਲਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ। तो महाराज जी ने बख्शा कीतियां सन। बाबा जी ने जिहड़ी सेवा कीती गुरु पातशाह दे घोड़ियां दी, दल पंथ दी 30,000 फौज लैके गए, उहदे तो खुशे कीते सी महाराज 6वें पातशाह ने। तो इस तरह बाबा जी का वह स्थान उत्थे सदींदा जो हुण अज दे वर्तमान समें च नहीं है दिल्ली, पर कुछ जदों भाई साहब ने कथा लिखी है उदों दा वह वाकया लिखदे है कि कई सिख उत्थे सेवावां निभाउंदे हन। जदों तुरकां दा राज वध जांदा ते फिर सिखां नूं उत्थों हरन भरन भी होना पैंदा।
पट्टियो शाह उमराव जो तूरन,
इधर बादशाह जहांगीर ने अपना एक उमराव अहलकार बड़ी छेती नाल काली नाल 6वें पातशाह कोल भेजिया।
पहुंचियो जाए भिखू गुर पूरन,
उमराव गया जाके सतगुरु जी दे पूर्ण सतगुरु जी दे दर्शन दारे कीते।
पर बंदगी जुग कर जोरे,
हाथ जोड़ के बड़े अदब नाल बड़े सत्कार नाल शीश झुका के मत्था टेकिया।
बैठ के ओ पादशाह निहोरे,
और चरणा विच बैठ गए महाराज जी दे और बड़े अदब नाल सत्कार नाल नमस्कार कीती।
कनी बंदगी तुम सोररी,
और बेनती कीती महाराज बादशाह सलामत ने आप जी दे चरणा च बंदगी भेजी है, यानी कि अपनी प्रणाम आप जी दे चरणा विच भेजी है।
रचिया मोर आपने करी,
बादशाह सलामत कहंदा भी तुसी मेरी रखिया कीती है, जेड़ी साढ़ सती मेरे ते आउनी है जा आउनी सी उदे तो आप जी ने मेरी रखिया कीती है।
अब आओ दर्शन देओ सुंदर,
तकरीबन आवाज आप जी हुण ग्वालियर दे किले चो चल के वापस दिल्ली आ जाओ ते आके मैनू अपने सोहने जे स्वरूप दे दर्शन दे के निहाल करो।
पूरन गुरु गुणन के मंदर,
पूर्ण सतगुरु जी तुसी गुणा दे अथाह मंदर स्वरूप हो।
गुरु कहो ए थान सुखारे,
ते आप जी चल के दिल्ली दर्शन दियो बादशाह नूं। जदों महाराज जी ने बेनती सुनी, सुन के गरीब नवाज सच्चे पातशाह जी महाराज जी बोले, कहण लगे भाई सानू तां इह जगह ही बड़ी पसंद आई है, इह थां इह स्थान सानू बहुत रमणीक प्रतीत होया।
एकल सिमरै सिरजणहारे,
इत्थे तां असीं एकांत विच बैठे रब रब करने आ, भजन करदे आ, किते आउण जाण दी खेचला नहीं करनी पैंदी, आसन ते बैठिया रब रब करी जांदे हां।
जबकि इस दुर्ग परवेशे,
महाराज जी कहंदे जदों दे असीं इस किले विच आए हां, ग्वालियर दे इस किले च असीं प्रवेश कीता,
रिप कैदी सुख पाए विशेषे,
उदों दे जिहड़े विचारे राजे कैदी ने इत्थे ग्वालियर दे किले च नजरबंद कीते होए इह भी सुखी हां।
सुखी पर को सुख होवे,
महाराज जी कहंदे सानू तां उदों सुख मिलदा जदों साडे करके किसे दूजे नूं सुख प्राप्त होवे, उदो असी सुखी हुंदे हां।
अशुभ थान न त्यागे कोए,
इत्थे साडे करके किसे दूजे नूं सुख पिया मिलदा, असी इह जगह छड्ड के किवें जाइए, साडा तां नहीं चित करदा कि असी इह थां त्याग के आईए।
सुन उमराव गयो चढ़ करके,
महाराज जी दा जदों इनकार सुनिया ना उहने भी सतगुरु कहंदे भी साडा तां इत्थे चित लगा, साडा नहीं दिल करदा आउण नूं, साडे करके राजे सुखी ने, ते जे साडे करके सुखी ते असी भी सुखी हां, असी क्यों आईए छड्ड के सेहो जी जगह नूं। हुण भी आप जी ग्वालियर दे किले जाओ, महाराज जी दा स्थान है 6वें पातशाह दा, गुरदेव दे महान पवित्र मणिक स्थान ने, संगतां दे रहण सहण दे बहुत सोहने प्रबंध ने उत्थे। तो महाराज सच्ची पातशाह जी ने जवाब दे दिता, वह अफसर वापस चल के आ गया।
गमने ओ पंत शिगरता तरके,
वो अफसर बड़ी काली नाल ग्वालियर तो तुरया ते वापस शिगरताई नाल दिल्ली पहुंचया।
जाए शाह के साथ सुनाई,
जाके बादशाह जहांगीर नू सारी खबर सुनाई, 6वें पातशाह दे बचन सुनाए।
कहे
अजीबो गरीब ने साहब, कहिंदे सानू तां इत्थे सारे सुख ने, भला जेल च जाके भी कोई सुख हुंदा, उत्थे भी कोई खुशी हुंदी है, उह तां कहिंदे असीं तां बड़े आनंद विच आ इत्थे, सानू तां इत्थे सारे सुख हन।
कैदी सगरे सुख को पावे,
ਕਹਿੰਦੇ ਸਾਡੇ ਕਰਕੇ ਇੱਥੇ ਜਿੰਨੇ ਕੈਦੀ ਨੇ ਉਹ ਵੀ ਸੁਖੀ ਹਨ।
ਕਿਮ ਇਹ ਥਾਨ ਤਿਆਗੇ ਅਮ ਜਾਵੇ,
ਅਸੀਂ ਇਹ ਜਗ੍ਹਾ ਛੱਡ ਕੇ ਤਿਆਗ ਕੇ ਕਿਵੇਂ ਜਾਈਏ, ਅਸੀਂ ਤਾਂ ਨਹੀਂ ਆ ਸਕਦੇ।
ਸੁਣ ਬਿਸਮੇ ਉਹ ਚਿਤ ਮੈਂ ਬਹੁ ਸ਼ਾਓ,
ਸੁਣ ਕੇ ਬਾਦਸ਼ਾਹ ਹੱਕਾ ਬੱਕਾ ਰਹਿ ਗਿਆ, ਹੈਰਾਨ ਹੋ ਗਿਆ ਵੀ ਗਵਾਲੀਅਰ ਦੀ ਜਿਹੜੀ ਉਹ ਜੇਲ ਹੈ ਉਹਦੇ ਵਿੱਚ ਵੀ ਉਹ ਸੁਖੀ ਸੁੱਖ ਮਨਾ ਰਹੇ ਨੇ, ਉੱਥੇ ਵੀ ਉਹ ਆਨੰਦ ਵਿੱਚ ਨੇ, ਉਹ ਨਹੀਂ ਆਉਣਾ ਚਾਹੁੰਦੇ। ਤੋ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ,
ਇਸ ਕਾਰਨ ਤੇ ਆਏ ਨਾ ਪਾਓ।
ਉਹ ਸੋਚਦਾ ਵੀ ਖਬਰੇ ਕੀ ਕਾਰਨ ਹੈ ਵੀ ਸਤਿਗੁਰੂ ਜੀ ਨਹੀਂ ਆ ਰਹੇ।
ਕਰੀ ਹਕਾਰਨ ਇੱਛਾ ਜਬ ਤੇ,
ਮਨ ਚ ਸੋਚਦਾ ਵੀ ਮੈਂ ਜਦੋਂ ਦੀ ਆਪਣੇ ਮਨ ਚ ਇੱਛਾ ਕੀਤੀ ਹੈ ਵੀ ਗੁਰੂ ਸਾਹਿਬ ਨੂੰ ਵਾਪਸ ਸੱਦਣਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਆ ਜਾਣ।
ਇਸ ਮੈਂ ਤਰਾਸ ਨਾ ਉਪਜੇ ਤਬ ਤੇ,
ਉਦੋਂ ਤੋਂ ਲੈ ਕੇ ਆ ਦੋ ਚਾਰ ਰਾਤਾਂ ਲੰਘ ਗਈਆਂ ਨੇ, ਮੈਨੂੰ ਰਾਤ ਨੂੰ ਨਾ ਸ਼ੇਰਾਂ ਦੇ ਦਰਸ਼ਨ ਨਹੀਂ ਹੋਏ ਜਿਹੜੇ ਰੋਜ਼ ਛਾਤੀ ਤੇ ਆ ਕੇ ਚੜ ਜਾਂਦੇ ਸੀ। ਇਹਨੂੰ ਇਸ ਕਰਕੇ ਡਰ ਸੀ ਵੀ ਭੈ ਵਿਆਪਦਾ ਸੀ। ਖਾਲਸਾ ਜੀ ਵੀ ਗੁਰੂ ਪਾਤਸ਼ਾਹ ਦੇ ਸਿੱਖਾਂ ਦੀ ਕਲਾ ਵਰਤੀ ਹੈ, ਤਾਂ ਹੀ ਭੈਜ ਵਿੱਚ ਆਇਆ, ਡਰ ਵਿੱਚ ਆਇਆ। ਤੇ ਡਰ ਬਿਨਾਂ ਕਿਤੇ ਇਹਨੇ ਲਿਆਉਣਾ ਸੀ ਸਤਿਗੁਰਾਂ ਨੂੰ ਸੱਦਣਾ ਸੀ। ਭਾਵੇਂ ਹੋਰ ਵੀ ਕਈ ਕਾਰਨ ਬਣੇ ਹੋਣਗੇ, ਪਰ ਮਹਾਂਕਵੀ ਜੀ ਨੇ ਇੱਥੇ ਗੁਰੂ ਪਾਤਸ਼ਾਹ ਦੇ ਘਰ ਦੀ ਵਡਿਆਈ ਨੂੰ ਹੀ ਮੁੱਖ ਰੱਖਿਆ ਕਿ ਸਤਿਗੁਰੂ ਸੱਚੀ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਕਰਕੇ ਇਹਨੂੰ ਲਿਆਉਣਾ ਪਿਆ। ਇਹਦੇ ਮਨ ਚ ਭੈ ਆ ਗਿਆ ਸੀ, ਡਰ ਆ ਗਿਆ ਸੀ, ਤੂੰ ਡਰਿਆ ਹੋਇਆ ਸੀ। ਕਹਿੰਦਾ ਜਦਨ ਦਾ ਮਹਾਰਾਜ ਜੀ ਨੂੰ ਬੁਲਾਉਣ ਦਾ ਮੈਂ ਸੰਕਲਪ ਕੀਤਾ, ਉਦਨ ਤੋਂ ਕਹਿੰਦੇ ਰਾਤ ਨੂੰ ਮੈਨੂੰ ਉਹ ਸ਼ੇਰ ਆ ਕੇ ਨਹੀਂ ਡਰਾਉਂਦੇ।
ਕਹਿ ਗੁਰ ਮੇਰੂ ਕੂਰ ਵਿਚਾਰਾ,
ਸੋਚਦਾ ਵੀ ਜਾਂ ਤਾਂ ਹੋ ਸਕਦਾ ਵੀ ਗੁਰੂ ਸਾਹਿਬ ਨੇ ਮੇਰਾ ਝੂਠ ਫੜ ਲਿਆ ਵੀ ਮੈਂ ਉਹਨਾਂ ਨੂੰ ਜਾਣ ਬੁੱਝ ਕੇ ਉੱਥੇ ਨਜ਼ਰਬੰਦ ਕੀਤਾ ਤੇ ਮੁੜ ਕੇ ਬੁਲਾਇਆ ਨਹੀਂ। ਭੇਜਿਆ ਤਾਂ 40 ਦਿਨਾਂ ਵਾਸਤੇ ਸੀ, ਕਈ ਮਹੀਨੇ ਉਹਨਾਂ ਨੂੰ ਉੱਥੇ ਬੀਤ ਗਏ ਨੇ, ਮੈਂ ਸੱਦਿਆ ਨਹੀਂ। ਉਹਨਾਂ ਨੇ ਮੇਰਾ ਝੂਠ ਵਿਚਾਰਿਆ, ਖਬਰੇ ਤਾਂ ਹੀ ਨਹੀਂ ਆਉਂਦੇ ਹੋਣਗੇ।
ਜਾਂ ਤੇ ਨੇ ਆਵਨ ਮਤ ਧਾਰਾ,
ਕਰਕੇ ਆਉਣ ਦਾ ਉਹਨਾਂ ਨੇ ਮਤ ਨਹੀਂ ਕੀਤਾ, ਆਉਣ ਦੀ ਹਾਮੀ ਨਹੀਂ ਭਰੀ।
ਅਪਰ ਸਬਬ ਕਿਆ ਨੇ ਇੱਤੇ ਆਏ,
ਹੋਰ ਇਹੋ ਜਿਹਾ ਕੀ ਸਬਬ ਹੋ ਸਕਦਾ ਵੀ ਉਹ ਗਵਾਲੀਅਰ ਦੇ ਕਿਲੇ ਚੋਂ ਇੱਥੇ ਨਾ ਚੱਲ ਕੇ ਆਵਣ।
ਜਿਨੋ ਪ੍ਰਾਣ ਮਮ ਨਿਸਾ ਬਚਾਏ,
ਇਹਨਾਂ ਨੇ ਮੇਰੇ ਰਾਤ ਨੂੰ ਪ੍ਰਾਣ ਬਚਾਏ ਨੇ, ਉਹ ਖਬਰੇ ਕਿਉਂ ਨਹੀਂ ਆਉਂਦੇ, ਕੀ ਕਾਰਨ ਹੋ ਸਕਦਾ।
ਕਿਤਵਤਰਿਓ ਕਿਤਤ ਚਿਰ ਕਾਲਾ,
ਸਮਾਂ ਬਾਦਸ਼ਾਹ ਆਪਣੇ ਦਿਲ ਹੀ ਦਿਲ ਵਿਚਾਰ ਕਰਦਾ ਰਿਹਾ, ਸੋਚਦਾ ਰਿਹਾ ਵੀ ਕੀ ਕਾਰਨ ਹੋ ਸਕਦਾ, ਕਿਤੇ ਗੁਰੂ ਜੀ ਨੇ ਮੇਰਾ ਝੂਠ ਤਾਂ ਨਹੀਂ ਫੜ ਲਿਆ, ਜਾਂ ਫਿਰ ਕੋਈ ਹੋਰ ਕਾਰਨ ਨਾ ਹੋਵੇ।
ਸ਼ੀਰ ਤਰਾਸ ਤੇ ਤ੍ਰਸਤ ਵਿਸਾਲਾ,
ਰਾਤ ਵੀ ਪੈਣ ਵਾਲੀ ਸੀ, ਸੋਚੀ ਜਾਵੇ ਵੀ ਉਹ ਆਏ ਨੀ, ਰਾਤ ਫਿਰ ਪੈਣ ਵਾਲੀ ਆ, ਖਬਰੇ ਅੱਜ ਰਾਤ ਨੂੰ ਫਿਰ ਨਾ ਆ ਜਾਣ ਉਹ ਸ਼ੇਰ। ਮਨ ਚ ਇਹਦੇ ਡਰ ਆਵੇ ਭੈ ਆਵੇ,
ਜੇਕਰ ਗੁਰੂ ਪ੍ਰਸੀਦ ਨਾ ਹੋਏ,
ਸੋਚਦਾ ਵੀ ਜੇ ਗੁਰੂ ਸਾਹਿਬ ਮੇਰੇ ਤੇ ਪ੍ਰਸੰਨ ਨਾ ਹੋਏ, ਜੇ ਉਹ ਮੇਰੇ ਤੇ ਖੁਸ਼ ਨਾ ਹੋਏ,
ਤਬੋ ਨਿਸਾ ਮੈਂ ਘਾਵੇਂ ਸੋਏ,
ਜੇ ਉਹ ਸ਼ੇਰ ਰਾਤ ਨੂੰ ਆ ਗਏ ਕਿਤੇ ਮੈਨੂੰ ਮਾਰ ਹੀ ਨਾ ਦੇਣ, ਮੇਰੇ ਪ੍ਰਾਣ ਹੀ ਨਾ ਕੱਢ ਲੈਣ।
ਵਰਤ ਵਿਚਾਰ ਰਿਦੇ ਪੁਰੇ ਆਈ,
ਮਨ ਚ ਵਿਚਾਰ ਕਰਦਿਆਂ ਕਰਦਿਆਂ ਸੋਚੀ ਜਾਵੇ ਵੀ ਕੀ ਕਰਾਂ ਕੀ ਨਾ ਕਰਾਂ, ਮਨ ਚ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣੇ। ਇਹਨੇ ਨੂੰ ਇਹਦੇ ਮਨ ਚ ਇੱਕ ਵਿਚਾਰ ਫੁਰ ਆਈ,
ਹਾਂ ਵਜ਼ੀਰ ਤਿੰਨ ਸਿੱਖ ਸਦਾਈ,
ਕਹਿੰਦਾ ਵੀ ਵਜ਼ੀਰ ਖਾਨ ਨੂੰ ਬੁਲਾਵਾਂ, ਉਹ ਉਹਨਾਂ ਦੇ ਘਰ ਦਾ ਸਿੱਖ ਹੈ, ਵਜ਼ੀਰ ਖਾਨ ਨੂੰ ਵਿੱਚ ਵਿਚੋਲਾ ਬਣਾਵਾਂ, ਹੁਣ ਉਹ ਹੀ ਕੁਝ ਨਾ ਕੁਝ ਕਰ ਸਕਦਾ।
ਸੋ ਤਿੰਨ ਕੇ ਸੁਭਾਵ ਕੋ ਜਾਣੇ,
ਵਜ਼ੀਰ ਖਾਨ ਉਹਨਾਂ ਦਾ ਸੇਵਕ ਵੀ ਹੈ ਤੇ ਉਹਨਾਂ ਦੇ ਸੁਭਾਉ ਨੂੰ ਚੰਗੀ ਤਰ੍ਹਾਂ ਜਾਣਦਾ।
ਮਮ ਟਿਗ ਕੀਰਤ ਗੁਰਨ ਬਖਾਨੇ,
ਮੇਰੇ ਕੋਲ ਵੀ ਗੁਰੂ ਘਰ ਦੀ ਬੜੀ ਵਡਿਆਈ ਵਜ਼ੀਰ ਖਾਨ ਕਰਕੇ ਸੁਣਾਉਂਦਾ।
ਲਿਆਏ ਸੁਦਾ ਸਰ ਤੇ ਸੁ ਮਿਲਾਏ,
ਉਹਨੇ ਹੀ ਪਹਿਲਾਂ ਮੇਰੇ ਤੇ ਉਪਕਾਰ ਕੀਤਾ ਵੀ ਸਤਿਗੁਰੂ ਜੀ ਨੂੰ ਅੰਮ੍ਰਿਤਸਰ ਸਾਹਿਬ ਤੋਂ ਬੁਲਾ ਕੇ ਦਿੱਲੀ ਲਿਆ ਕੇ ਮੈਨੂੰ ਉਹਨਾਂ ਦੇ ਦਰਸ਼ਨ ਕਰਵਾਏ ਨੇ।
ਅਪਰ ਲੋਕ ਨਿਤ ਚੁਗਲੀ ਲਾਏ,
ਬਾਕੀ ਤਾਂ ਹੋਰ ਜਿਹੜੇ ਲੋਕ ਸੀ ਮੇਰੇ ਉਹ ਤਾਂ ਚੁਗਲੀਆਂ ਹੀ ਲਾਉਂਦੇ ਸੀ ਗੁਰੂ ਘਰ ਦੀਆਂ, ਉਹ ਤਾਂ ਬਰਖਿਲਾਫ ਹੀ ਚੱਲਦੇ ਸੀ, ਕੱਲਾ ਇੱਕ ਵਜ਼ੀਰ ਖਾਨ ਹੀ ਸੀ ਜਿਹੜਾ ਗੁਰੂ ਘਰ ਦੀ ਉਪਮਾ ਕਰਕੇ ਮੈਨੂੰ ਸੁਣਾਉਂਦਾ ਰਿਹਾ।
ਕਿਮ ਵਿਚਾਰ ਨਿਜ ਨਿਕਟ ਹਕਾਰਾ,
ਹੁਣ ਵਜ਼ੀਰ ਖਾਨ ਨੂੰ ਹੀ ਵਿੱਚ ਵਿਚੋਲਾ ਬਣਾਵਾਂ। ਇਹ ਮਨ ਚ ਸੋਚ ਕੇ ਵਿਚਾਰ ਕਰਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਆਪਣੇ ਕੋਲ ਸੱਦਿਆ।
ਹੋਏ ਏਕਲ ਤੈ ਸਾਥੀ ਉਚਾਰਾ,
ਇਕਾਂਤ ਵਿੱਚ ਲਿਜਾ ਕੇ ਵਜ਼ੀਰ ਖਾਨ ਨਾਲ ਇਹਨੇ ਗੱਲਬਾਤ ਕੀਤੀ। ਕੀਤੀ ਤੇ ਦੱਸਿਆ
ਨਿਸ਼ੀਰਨ ਪਰ ਸੰਗ ਸੁਣਾਏ
ਦੱਸਿਆ ਵਜ਼ੀਰ ਖਾਨ ਵੀ ਰਾਤ ਨੂੰ ਮੈਨੂੰ ਦੋ ਸ਼ੇਰ ਆਉਂਦੇ ਸੀ ਡਰਾਉਂਦੇ ਸੀ ਜਿਨ੍ਹਾਂ ਦਾ ਥੱਲੜਾ ਹਿੱਸਾ ਤਨ ਦਾ ਮਨੁੱਖਾਂ ਵਾਲਾ ਤੇ ਉੱਪਰਲਾ ਹਿੱਸਾ ਸ਼ੇਰਾਂ ਵਾਲਾ ਸੀ ਆ ਕੇ ਦੋਹਾਂ ਪਾਸਿਓਂ ਮੇਰੀ ਛਾਤੀ ਤੇ ਪੈਰ ਧਰ ਕੇ ਮੈਨੂੰ ਡਰਾਉਂਦੇ ਸਨ ਇਹਨੇ ਆਪਣੀ ਸਾਰੀ ਵਿਥਿਆ ਦੱਸੀ ਵਜ਼ੀਰ ਖਾਨ ਨੂੰ
ਕਰੇ ਹਕਾਰਨ ਗੁਰ ਨੇ ਆਏ
ਤੇ ਜਦੋਂ ਮੈਂ ਛੇਵੇਂ ਪਾਤਸ਼ਾਹ ਦਾ ਨਾਂ ਲੈ ਕੇ ਉਹਨਾਂ ਦਾ ਰੁਮਾਲ ਏਦਾਂ ਕਰਦਾ ਸੀ ਉਹ ਪਿੱਛੇ ਹਟ ਜਾਂਦੇ ਸਨ ਤੇ ਹੁਣ ਮੈਂ ਉਹਨਾਂ ਨੂੰ ਜਦੋਂ ਸੱਦਿਆ ਪਰ ਉਹ ਆਏ ਨਹੀਂ ਮੇਰੇ ਕਹਿਣ ਤੇ
ਤੂੰ ਅਬ ਜਾਓ ਮਿਲਾਵੂ ਆਨ
ਵਜ਼ੀਰ ਖਾਨ ਹੁਣ ਤੂੰ ਮੇਰੇ ਤੇ ਉਪਕਾਰ ਕਰ ਉਹਨਾਂ ਨੂੰ ਉਥੋਂ ਸੱਦ ਕੇ ਲਿਆ ਕੇ ਮੇਰੇ ਨਾਲ ਮਿਲਾਪ ਕਰਾਓ
ਕਹਿ ਸਭ ਬਾਕਨ ਪ੍ਰਥਮ ਸਮਾਨ
ਔਰ ਜਿਵੇਂ ਪਹਿਲਾਂ ਉਹਨਾਂ ਦੀ ਉਪਮਾ ਕਰਕੇ ਤੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਆਇਆ ਸੀ ਇਸੇ ਤਰ੍ਹਾਂ ਹੁਣ ਗਵਾਲੀਅਰ ਤੋਂ ਲੈ ਕੇ ਆ
ਹਾਂ ਵਜ਼ੀਰ ਕਰ ਜੋਰ ਸੁਣਾਈ
ਬਾਦਸ਼ਾਹ ਨੇ ਜਦੋਂ ਇਹ ਗੱਲ ਕਹੀ ਤੇ ਵਜ਼ੀਰ ਖਾਨ ਨੇ ਸੁਣੀ ਸੁਣ ਕੇ ਹੱਥ ਜੋੜ ਕੇ ਬੋਲਿਆ
ਗੁਰ ਦੋਖੀ ਸਭ ਵਿਆਦ ਉਠਾਈ
ਕਹਿਣ ਲੱਗਾ ਬਾਦਸ਼ਾਹ ਗੁਰੂ ਘਰ ਦੇ ਦੋਖੀਆਂ ਨੇ ਗੁਰੂ ਸਾਹਿਬ ਜੀ ਦੇ ਖਿਲਾਫ਼ ਇਹ ਵਿਆਧੀਆਂ ਪੈਦਾ ਕੀਤੀਆਂ ਤੇਰੇ ਮਨ ਦੇ ਵਿੱਚ ਇਹ ਜਿਹੜੇ ਖਿਆਲ ਪੈਦਾ ਕੀਤੇ ਆ ਗੁਰੂ ਪਾਤਸ਼ਾਹ ਦੇ ਖਿਲਾਫ਼ ਇਹ ਗੁਰੂ ਘਰ ਦੇ ਦੋਖੀਆਂ ਨੇ ਕੀਤੇ ਹਨ
ਪੀਰਗ ਪੀਰਨ ਕੇ ਗੁਰ ਪੀਰ
ਪਾਤਸ਼ਾਹ ਮੈਂ ਤੈਨੂੰ ਪਹਿਲੋਂ ਵੀ ਕਿਹਾ ਸੀ ਤੇ ਅੱਜ ਫੇਰ ਕਹਿਣਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪੀਰਾਂ ਦੇ ਮਹਾਨ ਪੀਰ ਹਨ
ਅਜਰ ਜਰਨ ਤਰ ਧੀਰ ਅਪੀਰ
ਅਜਰ ਨੂੰ ਜਰ ਲੈਣ ਵਾਲੇ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਧੀਰ ਜੀ ਸਤਿਗੁਰੂ ਹਨ
ਤ੍ਰਿੰਨ ਸਮ ਤਨ ਸਨੇਹ ਨੈ ਤਰੇ
ਉਹ ਆਪਣੇ ਸਰੀਰ ਨਾਲ ਜਿਵੇਂ ਘਾਹ ਦੇ ਕਿਣਕੇ ਨਾਲ ਕੋਈ ਸਨੇਹ ਨਹੀਂ ਨਾ ਕਰਦਾ ਏਦਾਂ ਘਾਹ ਦੇ ਕਿਣਕੇ ਸਮਾਨ ਆਪਣੇ ਸਰੀਰ ਨਾਲ ਸਨੇਹ ਨਹੀਂ ਕਰਦੇ
ਸਹੀ ਅਵਗਿਆ ਦੁਸ਼ਟ ਜੀ ਕਰੇ
ਜੇ ਕੋਈ ਦੁਸ਼ਟ ਉਹਨਾਂ ਦੀ ਅਵਗਿਆ ਵੀ ਕਰਦਾ ਉਹ ਇੰਨੇ ਜਰਨ ਦੀ ਸ਼ਕਤੀ ਰੱਖਦੇ ਆ ਉਹ ਸਹਿ ਲੈਂਦੇ ਆ ਜੇ ਕਿਸੇ ਦੁਸ਼ਟ ਨੇ ਉਹਨਾਂ ਦੀ ਅਵਗਿਆ ਵੀ ਕੀਤੀ ਤਾਂ ਉਹ ਬਰਦਾਸ਼ਤ ਕਰ ਲੈਂਦੇ ਇੰਨਾ ਉਹਨਾਂ ਵਿੱਚ ਧੀਰਜ ਹੈ
ਨਾ ਹੀ ਤਾਂ ਤਿਨਕੇ ਬਾਕਨ ਸੰਗ
ਬਾਦਸ਼ਾਹ ਨਹੀਂ ਤਾਂ ਉਹਨਾਂ ਦੇ ਵਾਕਾਂ ਵਿੱਚ ਹੀ ਇੰਨੀ ਸ਼ਕਤੀ ਹੈ ਉਹ ਇੰਨੀ ਜ਼ਿਆਦਾ ਤਾਕਤ ਦੇ ਮਾਲਕ ਹਨ
ਫਿਰੇ ਕੌਣ ਖਿਨ ਮੈਂ ਹੋਏ ਭੰਗ
ਵਚਨ ਹੀ ਕਰ ਦੇਣ ਵੀ ਬਿਰਸ ਜਾਓ ਇੰਨਾ ਹੀ ਕਹਿ ਦੇਣ ਤੇ ਫਿਰ ਕਿਹਦੇ ਵਿੱਚ ਇੰਨੀ ਤਾਕਤ ਹੈ ਵੀ ਉਹਨਾਂ ਦੇ ਸਾਹਮਣੇ ਟਿਕ ਸਕੇ ਖਲੋ ਸਕੇ ਇਹ ਤਾਂ ਤੇਰੇ ਵਰਗੇ ਬਾਦਸ਼ਾਹਾਂ ਦੇ ਕੋਲੋਂ ਚੰਦੂ ਵਰਗੇ ਕਪਟੀਆਂ ਦੇ ਕੋਲੋਂ ਆਪਣਾ ਅਨਾਦਰ ਚੱਲ ਰਹੇ ਹੈ ਇਹ ਉਹਨਾਂ ਦੇ ਜਰਨ ਸ਼ਕਤੀ ਦਾ ਸੰਕੇਤ ਹੈ ਕਿ ਉਹ ਅਜਰ ਨੂੰ ਜਰਨ ਦੇ ਮਾਲਕ ਨੇ ਨਹੀਂ ਤਾਂ ਉਹ ਆਪਣੇ ਵਾਕਾਂ ਨਾਲ ਹੀ ਖਤਮ ਕਰ ਸਕਦੇ ਆ ਸਭ ਕੁਝ ਕੌਣ ਹੈ ਐਸਾ ਜਿਹੜਾ ਉਹਨਾਂ ਦੇ ਸਾਹਮਣੇ ਟਿਕ ਸਕੇ
ਬ੍ਰਿੰਦ ਸਹਾਇਕ ਕਹਿ ਤੁਮ ਪਾਸ
ਤੇਰੇ ਕੋਲ ਕਿੰਨੇ ਸਹਾਇਕ ਤੇਰੇ ਮਦਦਗਾਰ ਹਨ
ਗੁਰਸੰਗ ਬਿਗੜਨ ਕਰੇ ਪ੍ਰਕਾਸ਼
ਜਿਹੜੇ ਹਰ ਵੇਲੇ ਤੇਰੇ ਕੰਨ ਭਰਦੇ ਆ ਤੇ ਤੈਨੂੰ ਸਤਿਗੁਰਾਂ ਦੇ ਨਾਲ ਵਿਗਾੜ ਕਰਨ ਨੂੰ ਪ੍ਰੇਰਦੇ ਹਨ
ਜੇ ਰਾਵਰ ਨਿਰਣੇ ਕਬ ਕਰੋ
ਤੇ ਜੇ ਕਿਤੇ ਮੈਂ ਆ ਕੇ ਤੁਹਾਡੇ ਕੋਲ ਨਿਰਣਾ ਕਰ ਦਿੰਦਾ ਵੀ ਗੁਰੂ ਸਾਹਿਬ ਜੀ ਦੀ ਮਹਿਮਾ ਵੱਡੀ ਹੈ
ਦੋਸ਼ ਅਦੋਸ਼ੀ ਤਬ ਉਰ ਤਰੋ
ਤਾਂ ਤੇਰੇ ਮਨ ਵਿੱਚ ਦੋਸ਼ ਅਦੋਸ਼ ਦੀ ਵਿਚਾਰ ਆ ਜਾਂਦੀ ਹੈ
ਵੱਡੇ ਪਾਤਸ਼ਾਹਨ ਪਰ ਆਦ
ਪਰ ਤੇਰੀ ਸੰਗਤ ਆਲੇ ਦੁਆਲੇ ਦੀ ਏਦਾਂ ਦੀ ਹੈ ਬਾਦਸ਼ਾਹ ਉਹ ਫੇਰ ਆ ਕੇ ਤੇਰੀ ਮੱਤ ਤੇ ਪੜਦਾ ਪਾ ਜਾਂਦੇ ਹੈ ਸੁਣ ਤੇਰੇ ਜਿਹੜੇ ਵੱਡੇ ਹੋਏ ਨੇ ਵਡੇਰੇ ਵੱਡੇ ਬਾਦਸ਼ਾਹ
ਹਰ ਤੁਮ ਪਰ ਗੁਰ ਕਰੀ ਪ੍ਰਸਾਦ
ਉਹਨਾਂ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਰਹੀ ਆ ਗੁਰੂ ਨਾਨਕ ਸਾਹਿਬ ਦੀ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਤੇਰੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਹੈ
ਪ੍ਰਥਮ ਪਏ ਬਾਬਰ ਚਵਗੱਤਾ
ਤੇਰਾ ਜਿਹੜਾ ਸਭ ਤੋਂ ਵਡੇਰਾ ਮੁਗਲਾਂ ਦਾ ਬਾਦਸ਼ਾਹ ਬਾਬਰ ਜੀ ਨੇ ਮੁਗਲ ਸਾਮਰਾਜ ਹਿੰਦੁਸਤਾਨ ਚ ਕਾਇਮ ਕੀਤਾ
ਸ੍ਰੀ ਨਾਨਕ ਤਿੰਨ ਕੋ ਵਰ ਦਿੱਤਾ
ਗੁਰੂ ਨਾਨਕ ਸਾਹਿਬ ਨੇ ਉਹਨੂੰ ਵਰ ਦਿੱਤੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਰਾਜ ਦਿੱਤਾ ਸੀ ਪੁਸ਼ਤਾਂ ਦਾ
ਅਜ਼ਮਤ ਪਿੱਕ ਕਰ ਭੰਗ ਚੜਾਈ
ਜਦੋਂ ਬਾਬਰ ਨੇ ਮਹਾਰਾਜ ਜੀ ਨੂੰ ਕੈਦ ਕੀਤਾ ਸੀ ਨਾ ਤੇਰੇ ਵਡੇਰੇ ਨੇ ਤੇ ਉਸ ਵੇਲੇ ਉਹ ਚੱਕੀਆਂ ਆਪਣੇ ਆਪ ਫਿਰਦੀਆਂ ਜਦੋਂ ਉਹਨੇ ਤੱਕੀਆਂ ਵੇਖੀਆਂ ਤੇ ਝੁੱਕ ਕੇ ਨਮਸਕਾਰ ਕੀਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰੀਝ ਕੇ ਕਿਰਪਾ ਦੇ ਘਰ ਵਿੱਚ ਆ ਕੇ ਬਾਬਰ ਨੇ ਸੋਚਿਆ ਵੀ ਜਿਹੜੇ ਹਿੰਦੁਸਤਾਨ ਦੇ ਪੀਰ ਫਕੀਰ ਹੈ ਭੰਗ ਖਾਂਦੇ ਉਹ ਆਪਣੇ ਵੱਲੋਂ ਭੰਗ ਦਾ ਥੈਲਾ ਲਿਆ ਵੀ ਗੁਰੂ ਨਾਨਕ ਸਾਹਿਬ ਵੀ ਫਕੀਰ ਹੋਣਗੇ ਕੋਈ ਉਹੋ ਜਿਹੇ ਤੇ ਉਹਨਾਂ ਨੂੰ ਭੇਟ ਕਰਦਾ। ਉਹ ਸੱਤ ਮੁੱਠਾਂ ਮਹਾਰਾਜ ਜੀ ਅੱਗੇ ਭੇਟ ਕੀਤੀਆਂ ਉਹਨੇ ਤੇ ਸਤਿਗੁਰੂ ਜੀ ਨੇ ਰਾਜ ਦਿੱਤਾ ਉਹਨੂੰ ਸੱਤ ਪੁਸ਼ਤਾਂ ਦਾ, ਸੱਤ ਪੁਸ਼ਤਾਂ ਦਾ ਰਾਜ ਦਿੱਤਾ ਗੁਰੂ ਨਾਨਕ ਭੰਗ ਬਦਲੇ। ਦੁਨੀਆਂ ਕਹਿੰਦੀ ਜੋ ਸਭ ਤੋਂ ਸਸਤੀ ਚੀਜ਼ ਕੋਈ ਰੋੜ ਆਵੇ ਕਹਿੰਦੇ ਭੰਗ ਦੇ ਭਾਅ ਜਿਹੜਾ ਰੋੜ ਆਇਆ। ਕਿੱਡੇ ਵੱਡੇ ਦਿਆਲੂ ਦੇ ਬੇਪਰਵਾਹ ਸਤਿਗੁਰੂ, ਉਹ ਭੰਗ ਮਹਾਰਾਜ ਜੀ ਨੇ ਖਾਣੀ ਨਹੀਂ ਵਰਥਣੀ ਨਹੀਂ ਉਹਨੇ ਅੱਗੇ ਰੱਖੀ, ਮਹਾਰਾਜ ਜੀ ਨੇ ਰਾਜ ਦੇ ਦਿੱਤਾ। ਕਿੱਡੇ ਦਿਆਲੂ ਨੇ, ਕਹਿੰਦੇ ਤੇਰੇ ਵਡੇਰੇ ਦੇ ਉੱਤੇ ਬਾਬਰ ਨੂੰ ਉਹਨਾਂ ਨੇ ਰਾਜ ਭਾਗ ਬਖਸ਼ਿਆ ਸੀ।
ਪੁਸ਼ਤਨ ਕੀ ਪਤਸ਼ਾਹਤ ਪਾਈ,
ਤੁਹਾਨੂੰ ਪੁਸ਼ਤ ਦਰ ਪੁਸ਼ਤਾਂ ਦਾ ਰਾਜ ਭਾਗ ਪ੍ਰਾਪਤ ਹੋਇਆ।
ਬੋਰ ਹੁਮਾਊ ਸ਼ਾਹ ਪਰ ਬੀਨਾ,
ਤੇਰਾ ਵਡੇਰਾ ਸੀ ਹਮਾਯੂ ਬਾਦਸ਼ਾਹ।
ਚੀਨ ਸਲੀਮ ਸ਼ਾਹ ਚਿਤਲੀਨ,
ਸ਼ਾਹ ਸੂਰੀ ਆਇਆ ਉਹਨੇ ਰਾਜ ਖੋ ਲਿਆ, ਉਹਦੇ ਕੋਲੋਂ ਪਠਾਨ ਆ ਗਏ ਉਹਨੇ ਹਮਾਯੂ ਦਾ ਤਖਤ ਖੋ ਲਿਆ।
ਚਲਿਓ ਵਲਾਇਤ ਮਗ ਤਿਸ ਗਏ,
ਔਰ ਉਸ ਵੇਲੇ ਉਹ ਚੱਲ ਕੇ ਆਪਣਾ ਰਾਜ ਭਾਗ ਛੱਡ ਕੇ ਵਾਪਸ ਜਾਣ ਲੱਗਾ।
ਸ੍ਰੀ ਗੁਰ ਅੰਗਦ ਜਿਸ ਤਲ ਪਏ,
ਪਤਾ ਲੱਗਾ ਵੀ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਜਿਨ੍ਹਾਂ ਦੇ ਵਡੇਰਿਆਂ ਨੇ ਮੇਰੇ ਵਡੇਰੇ ਨੂੰ ਰਾਜ ਦਿੱਤਾ ਸੀ ਸੱਤ ਪੁਸ਼ਤਾਂ ਦਾ, ਵੀ ਹਾਲੇ ਤਾਂ ਮੈਂ ਦੂਜੇ ਥਾਂ ਤੇ ਸਾਂ ਤੇ ਰਾਜ ਸਾਡਾ ਖੁਸ ਗਿਆ, ਵੀ ਉਹਨਾਂ ਨੂੰ ਜਾ ਕੇ ਬੇਨਤੀ ਕਰੀਏ ਪੁੱਛੀਏ। ਤੋ ਹਮਾਯੂ ਬਾਦਸ਼ਾਹ ਚੱਲ ਕੇ ਗੁਰੂ ਅੰਗਦ ਸਾਹਿਬ ਕੋਲ ਖਡੂਰ ਸਾਹਿਬ ਆਇਆ।
ਸ਼੍ਰੀ ਨਾਨਕ ਗਾਦੀ ਪਰ ਥਿਰੇ,
ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਗੁਰੂ ਅੰਗਦ ਸਾਹਿਬ ਬਿਰਾਜਮਾਨ ਸਨ।
ਗ੍ਰਾਮ ਖੰਡੂਰ ਬਾਸ ਕੋ ਕਰੇ,
ਖਡੂਰ ਸਾਹਿਬ ਉਹ ਆਪਣਾ ਨਿਵਾਸ ਕਰਦੇ ਸਨ।
ਬਰਹਿਤ ਗਯੋ ਰਿਓ ਟਿਗ ਖਰਿਓ,
ਹਮਾਯੂ ਉਹਨਾਂ ਦੇ ਕੋਲ ਵਰ ਲੈਣ ਵਾਸਤੇ ਗਿਆ, ਉਹ ਬਾਲਕਾਂ ਨਾਲ ਖੇਡ ਕਰ ਰਹੇ ਸੀ ਬੱਚਿਆਂ ਨੂੰ ਗੁਰਦੁਆਰਾ ਜਿੱਥੇ ਮੱਲ ਅਖਾੜਾ ਸਾਹਿਬ ਹੈ ਨਾ ਖਡੂਰ ਸਾਹਿਬ, ਆ ਹੀ ਜਿਹੜਾ ਟਾਈਮ ਹੁੰਦਾ ਪਿਛਲੇ ਪਹਿਰ ਦਾ, ਮਹਾਰਾਜ ਜੀ ਨੇ ਉਹਨਾਂ ਬੱਚਿਆਂ ਨੂੰ ਖੇਡਾਂ ਕਰਾਉਣੀਆਂ ਕੁਸ਼ਤੀਆਂ ਕਰਾਉਣੀਆਂ, ਸਤਿਗੁਰੂ ਬੱਚਿਆਂ ਨਾਲ ਖੇਡ ਰਹੇ, ਬਾਦਸ਼ਾਹ ਪਿੱਛੇ ਖਲੋਤਾ ਰਿਹਾ।
ਕਿਤਕ ਕਾਲ ਬੀਤੀ ਉਹ ਥੱਕ ਪਰੇ,
ਸਤਿਗੁਰੂ ਜੀ ਨੇ ਉਹਨੂੰ ਨਾ ਵੇਖਿਆ ਨਾ ਪੁੱਛਿਆ ਵੀ ਕੌਣ ਹੈ ਕਿੱਥੋਂ ਆਇਆ, ਉਹ ਕੁਝ ਕੁ ਸਮਾਂ ਖਲੋਤਾ ਥੱਕ ਗਿਆ।
ਗੁਰੂ ਬਾਲਕਨ ਸੰਗ ਰਚ ਰਹੇ,
ਸਤਿਗੁਰੂ ਜੀ ਬਾਲਕਾਂ ਦੇ ਨਾਲ ਲੀਲਾ ਕਰੀ ਜਾ ਰਹੇ ਸਨ।
ਪਾਤਸ਼ਾਹ ਸੰਗ ਨੇ ਕੁਛ ਕਹੇ,
ਪਾਤਸ਼ਾਹ ਹਮਾਯੂ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਕੋਈ ਬਚਨ ਕੀਤਾ।
ਗੁਰ ਸ਼ਰਧਾ ਪਰਖਨ ਕੇ ਹੇਤ,
ਤੇ ਸਤਿਗੁਰੂ ਜੀ ਨੇ ਜਾਣ ਬੁੱਝ ਕੇ ਨਹੀਂ ਸੀ ਉਹਦੇ ਵੱਲ ਵੇਖਿਆ, ਉਹਦੀ ਸ਼ਰਧਾ ਵੇਖਣੀ ਸੀ, ਉਹਦੇ ਅੰਦਰ ਦੀ ਭਾਵਨਾ ਪਰਖਣੀ ਸੀ।
ਮੈਂ ਬੋਲੇ ਗੁਰ ਕਿਰਪਾ ਨਿਕੇਤ,
ਕਿਰਪਾ ਦੇ ਖਜ਼ਾਨੇ ਗੁਰੂ ਅੰਗਦ ਸਾਹਿਬ ਜੀ ਨਹੀਂ ਬੋਲੇ ਬਾਦਸ਼ਾਹ ਨਾਲ।
ਰਹਾਰ ਦੇ ਰਿਸ ਕੋ ਪਜਾਈ,
ਬਾਦਸ਼ਾਹ ਦੇ ਮਨ ਚ ਗੁੱਸਾ ਆ ਗਿਆ ਕ੍ਰੋਧ ਆ ਗਿਆ।
ਮਮ ਦਿਸ਼ ਨਹੀਂ ਦ੍ਰਿਸ਼ਟ ਕੋ ਲਾਈ,
ਗੁਰੂ ਅੰਗਦ ਸਾਹਿਬ ਨੇ ਤਾਂ ਮੇਰੇ ਵੱਲ ਵੇਖਿਆ ਵੀ ਨਹੀਂ ਵੀ ਮੈਂ ਇੰਨੇ ਚਿਰ ਦਾ ਖਲੋਤਾ ਇੱਥੇ ਬੱਚਿਆਂ ਨਾਲ ਖੇਡੀ ਜਾਂਦੇ ਹੈ, ਮੇਰੇ ਵੱਲ ਤੱਕਿਆ ਵੀ ਨਹੀਂ ਨਾ ਮੈਨੂੰ ਪੁੱਛਿਆ।
ਨਿਕਟ ਬਿਠਾਵਨ ਕੈਸਨ ਮਾਨੇ,
ਕੋਲ ਬਿਠਾ ਕੇ ਤਾਂ ਕੀ ਸਨਮਾਨ ਦੇਣਾ ਸੀ ਨਾ, ਤੇ ਮੇਰੇ ਨਾਲ ਗੱਲਬਾਤ ਵੀ ਨਹੀਂ ਕੀਤੀ, ਪੁੱਛਿਆ ਵੀ ਨਹੀਂ ਕੌਣ ਹੈ ਕਿੱਥੋਂ ਆਇਆ।
ਸੋ ਤੋਰੇ ਓ ਕਹਾ ਏ ਠਾਨੇ,
ਹੋਰ ਤਾਂ ਇਹਨਾਂ ਨੇ ਮੈਨੂੰ ਕੀ ਸਨਮਾਨ ਦੇਣਾ ਸੀ ਕੋਲ ਬਿਠਾ ਕੇ।
ਕਰਿਓ ਹੰਕਾਰ ਨ ਜਾਣੇ ਸ਼ਾਓ,
ਉਹ ਹੰਕਾਰ ਵਿੱਚ ਸੀ ਵੀ ਮੈਂ ਬਾਦਸ਼ਾਹ ਆ, ਭਾਵੇਂ ਹਾਰਿਆ ਹੋਇਆ ਸੀ ਹੰਕਾਰ ਤਾਂ ਸੀਗਾ ਨਾ ਵੀ ਮੈਂ ਬਾਦਸ਼ਾਹ, ਇੱਕ ਫਕੀਰ ਜੇ ਲੋਕ ਨੇ ਨਾ ਮੇਰਾ ਸਨਮਾਨ ਨਹੀਂ ਕੀਤਾ, ਮੇਰਾ ਸਤਿਕਾਰ ਨਹੀਂ ਕੀਤਾ।
ਹਰਿਓ ਦਸਤ ਅਸ ਕਬਜੇ ਮਾਓ,
ਮਨ ਚ ਆਇਆ ਵੀ ਇਹਨਾਂ ਤੇ ਤਲਵਾਰ ਦਾ ਵਾਰ ਕਰਾਂ, ਇਹ ਸੋਚ ਕੇ ਇਹਨੇ ਕਿਰਪਾਨ ਦਾ ਜਿਹੜਾ ਮੁੱਠਾ ਹੁੰਦਾ ਉਹਨੂੰ ਹੱਥ ਪਾ ਲਿਆ ਹਮਾਯੂ ਨੇ।
ਖੈਚ ਪ੍ਰਹਾਰੋਂ ਦੋ ਤਰ ਕਰੋ,
ਸੋਚਿਆ ਵੀ ਇਹ ਕੱਢ ਕੇ ਮਿਆਨ ਚੋਂ ਤਲਵਾਰ ਕੱਢ ਕੇ ਤੇ ਇਹਨਾਂ ਨੂੰ ਮਾਰਾਂ, ਇਹਨਾਂ ਦਾ ਸਰੀਰ ਦੋ ਹਿੱਸਿਆਂ ਚ ਕੱਟ ਦਿਆਂ।
ਫਿਰੋ ਨ ਪੁਨ ਮਾਰਗ ਚੱਲ ਪਰੋ,
ਇਹਨਾਂ ਨੂੰ ਮਾਰਨ ਤੋਂ ਬਾਅਦ ਫਿਰ ਇੱਥੇ ਰੁਕਾਂ ਨਾ ਮੈਂ ਅੱਗੇ ਨੂੰ ਨਿਕਲ ਜਾਵਾ।
ਫੜਗ ਮੁਸ਼ਟ ਸੋ ਕਰ ਲੱਗ ਰਹੇ,
ਜਦੋਂ ਇਹਨੇ ਮੁੱਠੇ ਨੂੰ ਹੱਥ ਪਾਇਆ ਨਾ ਕਿਰਪਾਨ ਦੀ ਤਲਵਾਰ ਦੀ ਮੁੱਠੇ ਨੂੰ ਹਮਾਯੂ ਨੇ, ਤੇ ਗੁਰੂ ਅੰਗਦ ਸਾਹਿਬ ਨੇ ਟੇਢੀ ਜੀ ਨਿਗਾਹ ਕਰਕੇ ਵੇਖਿਆ ਉੱਥੇ ਹੀ ਜੰਮ ਗਿਆ ਹੱਥ, ਕਿਰਪਾਨ ਦੇ ਕਬਜ਼ੇ ਦੇ ਨਾਲ ਹੀ ਜੁੜ ਗਿਆ।
ਛੋਟੇ ਨਾ ਨਿਕਸੇ ਬਲ ਕਰ ਲੇ,
ਫੇਰਾ ਜ਼ੋਰ ਲਾਵੇ ਨਾ ਕਿਰਪਾਨ ਨਿਕਲੇ ਮਿਆਨ ਚੋਂ ਤੇ ਨਾ ਹੀ ਮੁੱਠਾ ਜਿਹੜਾ ਸੀ ਉਹਦੇ ਤੋਂ ਹੱਥ ਛੋਟੇ।
ਬੌਰ ਬਿਨੇ ਕਰ ਚਹਿ ਬਖਸ਼ਾਵਨ,
ਧੰਨ ਗੁਰੂ ਅੰਗਦ ਸਾਹਿਬ ਨੇ ਬਸ ਇੰਨਾ ਹੀ ਕਿਹਾ ਵੇਖ ਕੇ ਟੇਢੀ ਨਿਗਾਹ ਕਰਕੇ, ਆਖਿਆ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਤੇਰੀ ਇਸ ਤਲਵਾਰ ਨੂੰ ਜਰ ਲੱਗ ਗਈ ਸੀ ਜਿਹੜੀ ਲਿਆ ਕੇ ਸਾਡੇ ਵਰਗੇ ਫਕੀਰਾਂ ਤੇ ਕੱਢ ਕੇ ਜ਼ੋਰ ਪਰਖਣਾ ਚਾਹੁੰਦਾ,
ਕਹਿੰਦੇ ਇੱਕਦਮ ਬਾਦਸ਼ਾਹ ਦੇ ਕੰਨ ਖੁੱਲ ਗਏ, ਸੁਰਤ ਵਿੱਚ ਸੋਝੀ ਆ ਗਈ, ਮਨ ਚ ਡਰ ਗਿਆ, ਭੈ ਭੀਤ ਹੋ ਗਿਆ।
ਬੋਲੀ ਸ਼੍ਰੀ ਅੰਗਦ ਜਸ ਪਾਵਨ।
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਖੜਗ ਮੁਸ਼ਟ ਪਰ ਧਰ ਧਰ ਹਾਥ।
ਹਮਾਇਓ ਆਪਣੀ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ,
ਹਤਨ ਚੈਤ ਹਮ ਕੋ ਰਿਸ ਸਾਥ।
ਉਸੇ ਨਾਲ ਤੂੰ ਸਾਨੂੰ ਮਾਰਨਾ ਚਾਹੁੰਦਾ, ਸਾਡੇ ਤੇ ਤਲਵਾਰ ਚਲਾਉਣਾ ਚਾਹੁੰਦਾ।
ਸਲੀਮ ਸ਼ਾਹ ਪਰ ਕੋਪਾ।
ਇਹ ਗੁੱਸਾ ਤੇਰਾ ਜਿਹੜਾ ਸਾਡੇ ਤੇ ਕੱਢ ਕੇ ਵਿਖਾ ਰਿਹਾ, ਸ਼ੇਰ ਸ਼ਾਹ ਸੂਰੀ ਦੇ ਵੇਲੇ ਕਿੱਥੇ ਸੀ, ਉੱਥੇ ਕਿਉਂ ਨਾ ਤੂੰ ਆਪਣਾ ਇਹ ਗੁੱਸਾ ਵਿਖਾਇਆ।
ਜੀਓ ਨਿਕਾਸ ਮਹਾਰਣ ਰੂਪਾ।
ਜੰਗ ਦੇ ਮੈਦਾਨ ਚ ਤੈਨੂੰ ਕਾਇਰਾਂ ਤੇ ਗੀਦੀਆਂ ਵਾਂਗੂ ਭਜਾਇਆ ਬੁਝਲਾ, ਤੇ ਹੁਣ ਆ ਕੇ ਸਾਡੇ ਤੇ ਤਲਵਾਰ ਕੱਢ ਕੇ ਵਿਖਾਉਣਾ, ਸਾਡੇ ਤੇ ਆਪਣਾ ਰੋਸ ਪ੍ਰਗਟ ਕਰਦਾ।
ਖੜਗ ਮੁਸ਼ਟ ਜੀ ਧਰਤ ਨ ਕਰ ਕੋ।
ਪਾਤਸ਼ਾਹ ਕਹਿੰਦੇ ਆਇਆ ਸਾਡੀ ਸ਼ਰਨ ਚ ਹੈ ਤੂੰ, ਤਾਂ ਤੇਰੇ ਤੇ ਤਰਸ ਹੈ ਸਾਡਾ, ਜੇ ਤੂੰ ਆਪਣੀ ਕਿਰਪਾਨ ਦੇ ਤਲਵਾਰ ਦੇ ਮੁੱਠੇ ਤੇ ਹੱਥ ਨਾ ਪਾਉਂਦਾ।
ਅਬਈ ਲੀਤ ਰਾਜ ਵੱਡ ਧਰ ਕੋ।
ਤੈਨੂੰ ਹੁਣੇ ਹੀ ਰਾਜ ਵਾਪਸ ਦਵਾ ਦੇਣਾ ਸੀ, ਤੈਨੂੰ ਹੁਣੇ ਹੀ ਰਾਜ ਵਾਪਸ ਮਿਲ ਜਾਣਾ ਸੀ।
ਤਉ ਆਸ ਤਰ ਚੱਲ ਟਿਗ ਆਵਾ।
ਫਿਰ ਵੀ ਤੂੰ ਸਾਡੀ ਸ਼ਰਨ ਆਇਆ, ਆਸ ਰੱਖ ਕੇ ਆਇਆ ਸਾਡੇ ਤੇ।
ਤਮਨੋ ਅਬੇ ਵਲਾਇਤ ਥਾਵਾ।
ਜਾ ਹੁਣ ਇੱਕ ਵਾਰੀ ਅਫਗਾਨਿਸਤਾਨ ਨੂੰ ਚਲਾ ਜਾ, ਉੱਥੋਂ ਜਾ ਕੇ ਫੌਜਾਂ ਇਕੱਠੀਆਂ ਕਰ।
ਲਸ਼ਕਰ ਵੱਡ ਸਕੇਲ ਚਲੇ ਆਵੋ।
ਵੱਡਾ ਲਸ਼ਕਰ ਇਕੱਠਾ ਕਰਕੇ ਫਿਰ ਹਮਲਾ ਕਰੀ ਸ਼ੇਰ ਸ਼ਾਹ ਤੇ।
ਆਪਣੋ ਰਾਜ ਨਿਸੰਸੇ ਪਾਵੋ।
ਹੁਣ ਕੁਝ ਸਾਲ ਬਾਅਦ ਜਾ ਕੇ ਤੈਨੂੰ ਤੇਰਾ ਰਾਜ ਭਾਗ ਪ੍ਰਾਪਤ ਹੋਵੇਗਾ ਨਿਰਸੰਸੇ।
ਇਸਮੇ ਕਾਰਣ ਹੈ ਵੱਡੇ ਐਸੇ।
ਇਹਦੇ ਵਿੱਚ ਕਈ ਕਾਰਨ ਹਨ।
ਸ੍ਰੀ ਨਾਨਕ ਬਰ ਨਿਫਲ ਨ ਕੈਸੇ।
ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਵਰ ਦਿੱਤੇ ਆ ਨਾ, ਉਹ ਨਿਸ਼ਫਲ ਨਹੀਂ ਹੁੰਦੇ। ਹਮਾਇਓ ਤੇਰੇ ਮਨ ਚ ਸ਼ੰਕਾ ਆਇਆ ਨਾ ਵੀ ਉਹਨਾਂ ਨੇ ਪੁਸ਼ਤਾਂ ਦਾ ਰਾਜ ਦਿੱਤਾ ਤੇ ਹਾਲੇ ਤਾਂ ਮੇਰਾ ਦੂਜੇ ਥਾਂ ਤੇ ਆਇਆ, ਇਹਦੇ ਵਿੱਚ ਵੀ ਕਾਰਨ ਨੇ ਕਈ।
ਸ਼੍ਰੀ ਅੰਗਦ ਕੇ ਸੁਣ ਕਰ ਬੈਨ।
ਉਹਦੇ ਕਾਰਨ ਇਹ ਨੇ ਵੀ ਜਦੋਂ ਤੁਸੀਂ ਜਰਵਾਣੇ ਬਣਦੇ ਹੋ, ਫਿਰ ਪਰਮੇਸ਼ਰ ਦੀ ਜਿਹੜੀ ਖੇਡ ਕੁਦਰਤ ਦੀ ਹੈ ਉਹ ਤੁਹਾਨੂੰ ਰੰਗ ਵਿਖਾਉਂਦੀ ਹੈ ਵੀ ਤੁਸੀਂ ਸਮਝ ਜਾਓ, ਬੰਦੇ ਬਣ ਜਾਓ। ਮਹਾਰਾਜ ਜੀ ਕਹਿੰਦੇ ਤੁਹਾਡੀ ਸੁਰਤ ਟਿਕਾਣੇ ਲਿਆਉਣੀ ਸੀ, ਤੁਸੀਂ ਭੁੱਲੇ ਫਿਰਦੇ ਸੀ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ, ਅਸੀਂ ਜੋ ਕਰਾਂਗੇ ਬਸ ਅਸੀਂ ਹਾਂ, ਤੇ ਪਰਮੇਸ਼ਰ ਨੇ ਤੁਹਾਡੀ ਸੁਰਤ ਟਿਕਾਣੇ ਲਿਆਉਣੀ ਸੀ। ਉਧਰੋਂ ਇੱਕ ਨਿੱਕੇ ਜੇ ਰਾਜੇ ਨੂੰ ਸ਼ੇਰ ਸ਼ਾਹ ਨੂੰ ਬਲ ਦੇ ਦਿੱਤਾ ਵੀ ਜਾ ਕੇ ਹਿੰਦੁਸਤਾਨ ਦਾ ਤਖਤਾ ਪਲਟਾ ਦੋ। ਉਹਨੇ ਪਲਟਾ ਦਿੱਤਾ ਆ ਕੇ, ਉਹਨੇ ਤੁਹਾਨੂੰ ਸੋਝੀ ਦੇਣੀ ਸੀ ਵਾਹਿਗੁਰੂ ਨੇ, ਹਾਲੇ ਵੀ ਨਾ ਸਮਝੋ, ਹਲੇਮੀ ਰਾਜ ਨਾ ਕਰੋਗੇ ਤੇ ਫਿਰ ਏਦਾਂ ਹੀ ਦਸ਼ਾ ਹੋਵੇਗੀ। ਤੋ ਕਹਿੰਦੇ ਇਉਂ ਮਹਾਰਾਜ ਜੀ ਨੇ ਫਿਰ ਬਖਸ਼ਿਸ਼ ਕਰਕੇ ਹਮਾਇਓ ਚਰਨਾਂ ਤੇ ਢਹਿ ਪਿਆ।
ਸ਼੍ਰੀ ਅੰਗਦ ਕੇ ਸੁਣ ਕਰ ਬੈਨ।
ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਚਨ ਸੁਣ ਕੇ
ਬੰਦਨ ਕੀ ਨਸ ਲੱਜਿਤ ਨੈਣ।
ਇਹਦੇ ਸ਼ਰਮਿੰਦਾ ਅੱਖਾਂ ਦੇ ਨਾਲ ਵੰਦਨਾ ਕੀਤੀ।
ਖੜਗ ਮੁਸ਼ਟ ਤੇ ਛੁਟਗਾ ਹੱਥ।
ਮੱਥਾ ਟੇਕਿਆ ਫਿਰ ਤਲਵਾਰ ਦੇ ਕਬਜ਼ੇ ਨਾਲੋਂ ਵੀ ਇਹਦਾ ਹੱਥ ਛੁੱਟ ਗਿਆ।
ਗਮਨਿਓ ਤੂਰਨਤਾ ਸਾਥ।
ਛੇਤੀ ਨਾਲ ਵਾਪਸ ਅਫਗਾਨਿਸਤਾਨ ਨੂੰ ਚੜ੍ਹ ਕੇ ਚਲਾ ਗਿਆ।
ਜਾਏ ਵਲਾਇਤ ਲਸ਼ਕਰ ਲਿਆਏ।
ਉੱਥੋਂ ਜਾ ਕੇ ਫੌਜ ਇਕੱਠੀ ਕੀਤੀ।
ਔਰ ਰਾਜ ਦਿੱਲੀ ਕੋ ਪਾਏ।
ਫਿਰ ਆ ਕੇ ਹਮਲਾ ਕੀਤਾ, ਸ਼ੇਰ ਸ਼ਾਹ ਨਾਲ ਸਲੀਮ ਸ਼ਾਹ ਨਾਲ ਜੰਗ ਹੋਇਆ, ਇਹਨੇ ਦਿੱਲੀ ਦਾ ਤਖਤ ਵਾਪਸ ਅਖਤਿਆਰ ਕੀਤਾ। ਗੁਰੂ ਅੰਗਦ ਸਾਹਿਬ ਦੇ ਬਚਨ ਸਫਲੇ ਹੋਏ।
ਇਨਕੇ ਸੁਤ ਅਕਬਰ ਪਾਤਸ਼ਾਹ।
ਇਹ ਬਾਦਸ਼ਾਹ ਫਿਰ ਹਮਾਇਓ ਦਾ ਪੁੱਤਰ ਅਕਬਰ ਬਾਦਸ਼ਾਹ ਜੋ ਤੇਰਾ ਬਾਪ ਸੀ।
ਸ੍ਰੀ ਗੁਰੂ ਅਮਰਦਾਸ ਕੇ ਪਾਓ।
ਉਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਜਾ ਕੇ ਸਜਦਾ ਕਰਦਾ ਰਿਹਾ।
ਲੇਕਰ ਬਰ ਚਤੋਰ ਕੋ ਤੋਰਾ।
ਮਹਾਰਾਜ ਜੀ ਦੀ ਪੰਗਤ ਚ ਬਹਿ ਕੇ ਭੋਜਨ ਛਕਿਆ। ਗੁਰੂ ਸਾਹਿਬ ਦੇ ਬਚਨਾਂ ਨਾਲ ਉਹਨੇ ਚਿਤੌੜਗੜ੍ਹ ਦਾ ਕਿਲਾ ਫਤਿਹ ਕੀਤਾ ਅਕਬਰ ਨੇ। ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀ, ਕਿੱਡਾ ਵੱਡਾ ਕਿਲਾ ਸੀ, ਚਿਤੌੜ ਦਾ ਫਤਿਹ ਹੁੰਦਾ ਸੀ ਬਾਦਸ਼ਾਹ, ਤੂੰ ਵੀ ਵੇਖਦਾ ਰਿਹਾ ਅੱਖਾਂ ਨਾਲ। ਉਹ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨਾਲ ਫਤਿਹ ਹੋਇਆ।
ਗਮਨ ਕੀਨ ਪੁਨ ਲਵਪੁਰ ਓਰਾ।
ਜਦੋਂ ਚਿਤੌੜ ਦਾ ਕਿਲਾ ਜਿੱਤ ਕੇ ਲਾਹੌਰ ਨੂੰ ਗਿਆ ਸੀ,
ਗੋਇੰਦਵਾਲ ਮਿਲਿਓ ਤਬ ਜਾਏ।
ਗੋਇੰਦਵਾਲ ਸਾਹਿਬ ਜਾ ਕੇ ਉਹਨੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਸਨ।
ਗ੍ਰਾਮ ਪਰਗਨਾ ਭੇਟ ਚੜਾਏ।
ਕਈ ਪਿੰਡਾਂ ਦਾ ਇੱਕ ਪਰਗਨਾ
ਉਹਨੇ ਪਟਾ ਲਿਖ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਟਾ ਕੀਤਾ ਸੀ।
ਬੇਨਤੀ ਕੈ ਪ੍ਰਸੰਨ ਬਹੁ ਕਰੇ,
ਬੇਨਤੀਆਂ ਕਰਕੇ ਗੁਰੂ ਸਾਹਿਬ ਜੀ ਨੂੰ ਆਪਣੇ ਤੇ ਬਹੁਤ ਪ੍ਰਸੰਨ ਕੀਤਾ ਅਕਬਰ ਨੇ।
ਅਧਿਕ ਪ੍ਰੀਤ ਉਰ ਸ਼ਰਧਾ ਧਰੇ,
ਔਰ ਆਪਣੇ ਮਨ ਚ ਅਧਿਕ ਪ੍ਰੀਤ ਨਾਲ ਸ਼ਰਧਾ ਧਾਰਨ ਕੀਤੀ ਗੁਰੂ ਘਰ ਦੇ।
ਇਨਕੇ ਪੁੱਤਰ ਆਪੇ ਅਬ ਆਓ,
ਅਕਬਰ ਦਾ ਪੁੱਤਰ ਚੌਥੇ ਥਾਂ ਤੇ ਇਸ ਵੇਲੇ ਤੂੰ ਹੈ।
ਪਿਤਾ ਪਿਤਾ ਮਾ ਕੇ ਸਮਰਾਓ,
ਜਿਵੇਂ ਤੇਰੇ ਪਿਓ ਦਾਦੇ ਪੜਦਾਦੇ ਨੇ ਗੁਰੂ ਘਰ ਦਾ ਅਦਬ ਰੱਖਿਆ, ਤੈਨੂੰ ਵੀ ਉਦਾਂ ਰੱਖਣਾ ਚਾਹੀਦਾ। ਬਾਦਸ਼ਾਹ ਗੁਰੂ ਘਰ ਨਾਲ ਵੈਰ ਨਾ ਕਮਾਈ, ਕੱਖ ਨੀ ਬਚਣਾ ਤੁਹਾਡਾ, ਕੱਖ ਨੀ ਰਹਿਣਾ ਤੇਰਾ ਜੇ ਤੂੰ ਗੁਰੂ ਘਰ ਨਾਲ ਵੈਰ ਕਮਾਵੇਂਗਾ। ਜਿਵੇਂ ਤੇਰੇ ਪਿਓ ਦਾਦੇ ਪੜਦਾਦੇ ਨੇ ਗੁਰੂ ਘਰ ਦਾ ਅਦਬ ਰੱਖਿਆ, ਤਿਵੇਂ ਤੂੰ ਰੱਖ।
ਪਰੋ ਪ੍ਰਸੰਨ ਲਿਓ ਬਰਿਆਚੇ,
ਸਾਹਿਬ ਨੂੰ ਪ੍ਰਸੰਨ ਕਰਕੇ ਉਹਨਾਂ ਕੋਲ ਵਰ ਲੈ, ਉਹਨਾਂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ।
ਪੂਰੇ ਗੁਰੂ ਮਨੋਰਥ ਬਾਚੇ,
ਗੁਰੂ ਜੀ ਮਨੋਰਥਾਂ ਨੂੰ ਪੂਰਿਆਂ ਕਰਨ ਵਾਲੇ ਨੇ, ਉਹ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਇੱਛਾ ਪੂਰਕ ਸਰਬ ਸੁਖਦਾਤਾ ਹਨ।
ਜਹਾਂਗੀਰ ਸੁਣ ਬਹੁਤ ਪ੍ਰਸੰਨ,
ਜਹਾਂਗੀਰ ਨੇ ਜਦੋਂ ਵਜ਼ੀਰ ਖਾਨ ਦੇ ਮੁਖੋਂ ਗੁਰੂ ਘਰ ਦੀ ਵਡਿਆਈ ਸੁਣੀ, ਇਹਨੇ ਆਪਣੇ ਬਾਰੇ ਵੀ ਸੁਣਿਆ ਵੀ ਇਹ ਕੀ ਪਿਆ ਕਰਤੂਤਾਂ ਕਰਦਾ। ਵਜ਼ੀਰ ਖਾਨ ਨੇ ਦੱਸ ਦਿੱਤਾ ਸੀ ਤਾੜਨਾ ਕਰਕੇ, ਇਹਨੇ ਬੜੀ ਖੁਸ਼ੀ ਕੀਤੀ ਵਜ਼ੀਰ ਖਾਨ ਤੇ।
ਏ ਵਜ਼ੀਰ ਖਾਨ ਕੋ ਧਨ ਧਨ,
ਕਹਿਣ ਲੱਗਾ ਹੇ ਵਜ਼ੀਰ ਖਾਨ ਤੂੰ ਧਨ ਹੈ, ਤੂੰ ਧਨ ਹੈ, ਤੇਰੀ ਸੁਰਤ ਵਿੱਚ ਗੁਰੂ ਕੀ ਉਪਮਾ ਵਸਦੀ ਹੈ।
ਦੀਨੋ ਬੋ ਮੋਲਾ ਸਿਰੋ ਪਾਏ,
ਬੜਾ ਕੀਮਤੀ ਸਿਰੇ ਪਾਓ ਮੰਗਾ ਕੇ ਵਜ਼ੀਰ ਖਾਨ ਨੂੰ ਭੇਟ ਕੀਤਾ ਬਾਦਸ਼ਾਹ ਜਹਾਂਗੀਰ ਨੇ।
ਪੰਜ ਸਹੰਸਰ ਧਨ ਮੰਗਵਾਏ,
5000 ਰੁਪਇਆ ਖਜ਼ਾਨੇ ਚ ਮੰਗਵਾਇਆ।
ਉਚਰੀ ਬਾਤ ਅਪੂਰਬ ਨੀਕੀ,
ਔਰ ਕਹਿਣ ਲੱਗਾ ਤੈ ਬੜੀ ਭਲੀ ਗੱਲ ਕਹੀ ਹੈ।
ਵੈਦ ਸੁਖਦ ਸਦ ਹੀ ਪ੍ਰਿਆ ਜੀ ਕੀ, ਮੈਦ ਸੁਖਦ ਸਦ ਹੀ ਪ੍ਰਿਆ ਜੀ ਕੀ,
ਜਿਹੜੀ ਗੱਲ ਤੈ ਕਹੀ ਆ ਇਹ ਮੈਨੂੰ ਸੁਖ ਦੇਣ ਵਾਲੀ ਬਾਤ ਹੈ।
ਬਿਨੈ ਕਰੋ ਅਬਲੀ ਕਰੇ ਆਵੋ,
ਚਾਹੇ 5000 ਰੁਪਇਆ ਤੈਨੂੰ ਦਿੱਤਾ ਜਾ ਕੇ ਗੁਰਦੇਵ ਨੂੰ ਭੇਟਾ ਕਰੀ, ਔਰ ਬੇਨਤੀ ਕਰਕੇ ਉਹਨਾਂ ਨੂੰ ਜਿਵੇਂ ਕਿਵੇਂ ਕਰਕੇ ਲੈ ਕੇ ਆਉਣਾ ਕਰ।
ਬਿਨਾ ਬਿਲਮ ਗੁਰ ਨਿਕਟ ਸਿਧਾਵੋ,
ਬਿਨਾ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਗਵਾਲੀਅਰ ਮਹਾਰਾਜ ਜੀ ਦੇ ਕੋਲ ਜਾ ਕਿਲੇ ਵਿੱਚ।
ਹਜ਼ਰਤ ਰੁਖ ਵਜ਼ੀਰ ਖਾਂ ਹੇਰ,
ਬਾਦਸ਼ਾਹ ਦਾ ਰੁਖ ਵੇਖ ਕੇ ਵਜ਼ੀਰ ਖਾਨ ਨੇ,
ਚੜ ਤੋਂ ਰੰਗ ਗਮਨਿਓ ਬਿਨ ਦੇਰ,
ਬਿਨਾ ਦੇਰੀ ਤੂੰ ਘੋੜੇ ਤੇ ਸਵਾਰ ਹੋਇਆ, ਕੁਝ ਅਹਿਲਕਾਰ ਨਾਲ ਲਏ ਤੇ ਵਜ਼ੀਰ ਖਾਨ ਦਿੱਲੀਓ ਗਵਾਲੀਅਰ ਨੂੰ ਤੁਰ ਪਿਆ।
ਜੇ ਕੈਦੀ ਮਈ ਪਾਲਕ ਸਾਰੇ,
ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਰਾਜੇ ਸਨ,
ਸੁਣੀ ਸ਼ਾਹ ਨੇ ਗੁਰੂ ਹਕਾਰੇ,
ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਨੂੰ ਬਾਦਸ਼ਾਹ ਵਾਪਸ ਬੁਲਾ ਰਿਹਾ,
ਚਿੰਤਾ ਤੁਰ ਉਰ ਵਿਆਕੁਲ ਹੋਏ,
52 ਦੇ 52 ਰਾਜਿਆਂ ਸਮੇਤ ਜਿੰਨੇ ਰਾਜੇ ਅਹਿਲਕਾਰ ਸੀ ਸਾਰੇ ਬੜੇ ਦੁਖੀ ਹੋਏ, ਬੜੇ ਫਿਕਰਮੰਦ ਹੋਏ।
ਛੋਰ ਧੀਰ ਮਨ ਸ਼ੋਕ ਪਰੋਏ,
ਉਹਨਾਂ ਦੇ ਧੀਰਜ ਛੁੱਟ ਗਏ, ਮਨ ਸ਼ੋਕ ਚ ਪਰੋਏ ਗਏ ਵੀ ਸਤਿਗੁਰੂ ਚਲੇ ਜਾਣਗੇ ਸਾਨੂੰ ਛੱਡ ਕੇ। ਉਹਨਾਂ ਦੀਆਂ ਤਾਂ ਰੌਣਕਾਂ ਲੱਗੀਆਂ ਹੋਈਆਂ, 100 ਰੁਪਇਆ ਮਹਾਰਾਜ ਜੀ ਕੋਲ ਰੋਜ਼ ਆਉਂਦਾ ਸੀ ਸਰਕਾਰੀ, ਪਾਤਸ਼ਾਹ ਉਹ ਨਹੀਂ ਸੀ ਛੱਕਦੇ। ਬਾਬਾ ਬਿਧੀ ਚੰਦ ਸਾਹਿਬ ਹੋਣਾ ਨੇ ਬਾਹਰ ਜਾ ਕੇ ਮਜ਼ਦੂਰੀ ਕਰਨੀ, ਜਿਹੜੀ ਕਿਰਤ ਦੀ ਕਮਾਈ ਦੀ ਮਾਇਆ ਵਿੱਚੋਂ ਰਾਸ਼ਨ ਲਿਆਉਣਾ, ਉਹਦਾ ਭੋਜਨ ਛਕਣਾ, ਜਿਹੜਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਚ 100 ਰੁਪਇਆ ਆਉਂਦਾ ਮਹਾਰਾਜ ਉਹਦੀ ਦੇਗ ਬਣਾ ਕੇ ਕੜਾਹ ਪ੍ਰਸ਼ਾਦ ਦੀ ਰਾਜਿਆਂ ਨੂੰ ਵੰਡ ਦਿੰਦੇ। ਜਿਹੜੇ ਰਾਜਿਆਂ ਨੂੰ ਸੁੱਕੀਆਂ ਰੋਟੀਆਂ ਨਹੀਂ ਸੀ ਖਾਣ ਨੂੰ ਨਸੀਬ ਹੁੰਦੀਆਂ, ਉਹਨਾਂ ਨੂੰ ਦੇਸੀ ਘਿਓ ਦਾ ਕੜਾਹ ਮਿਲਣ ਲੱਗ ਪਿਆ, ਉਹਨਾਂ ਦੇ ਵਾਰੇ ਨਿਆਰੇ ਸੀ, ਸਤਿਗੁਰੂ ਜੀ ਦੇ ਸ਼ਰਧਾਲੂ ਬਣੇ ਹੋਏ ਸੀ। ਜਦ ਉਹਨਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਨੂੰ ਤਾਂ ਬਾਦਸ਼ਾਹ ਵਾਪਸ ਬੁਲਾ ਰਿਹਾ, ਉਹ ਰਾਜੇ ਬੜੇ ਫਿਕਰਮੰਦ ਹੋਏ।
ਹੋਏ ਇਕੱਤਰ ਸਗਰੀ ਚੱਲ ਆਏ,
ਸਾਰੇ ਰਾਜੇ ਇਕੱਠੇ ਹੋ ਕੇ ਬੇੜੀਆਂ ਚ ਜਕੜੇ ਹੋਏ ਮਹਾਰਾਜ ਜੀ ਦੇ ਕੋਲ ਆਏ।
ਪਰ ਦਰਸ਼ਨ ਪਾਇਨ ਲਪਟਾਏ,
ਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਏ।
ਦੋਏ ਕਰ ਜੋਰ ਅਗਾਰੀ ਖਰੇ,
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਖੜੇ ਹਨ।
ਨਿਮਰ ਹੋਏ ਕਿਨ ਸਿਰ ਤਰ ਤਰੇ,
ਨਿਮਰ ਹੋ ਕੇ ਗੁਰੂ ਚਰਨਾਂ ਤੇ ਸੀਸ ਕਿਸੇ ਨੇ ਧਰਿਆ, ਕੋਈ ਜ਼ਮੀਨ ਤੇ ਵੇਚੇ ਗਿਆ, ਮਹਾਰਾਜ ਸਾਨੂੰ ਛੱਡ ਕੇ ਨਾ ਜਾਇਓ।
ਦੀਨ ਬਚਨ ਕੇ ਗਿਆਵਤ ਕੋਈ,
ਗਿਆ ਕੇ ਕਈ ਤਾਂ ਰੋ ਰੋ ਕੇ ਬੇਨਤੀਆਂ ਕਰਨ ਲੱਗੇ ਸਤਿਗੁਰਾਂ ਨੂੰ,
ਸ੍ਰੀ ਗੁਰ ਤੁਮ ਤੇ ਵੱਡੋ ਨਾ ਹੋਈ,
ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਕੋਈ ਨਹੀਂ, ਤੁਹਾਡੇ ਤੋਂ ਸਰੋਮੋਰ ਸ਼੍ਰੋਮਣੀ ਕੋਈ ਨਹੀਂ।
ਉਹ ਹਮ ਕੋ कब आन छुटावे।
महाराज तुहाडे बिना वड्डा कौन है जिहड़ा सानू आ किस कैद चो छुड़ावे।
रक्षक तुम बिन अपर न पावे।
पादशाह तुहाडे बिना साडा किसे रक्षक नहीं बनना, किसे साडी रखिया नहीं करदी, ना ही सानू कोई नजर आउंदा।
श्री करतार कृपाल कहंते।
महाराज तुसी करतार हो, कृपालू हो, दयालु हो।
इन स्वरूप हम तुम्हें लखंते।
अकाल पुरख दा ही स्वरूप हो, असी तुहानू परमेश्वर दा ही रूप जानदे हां।
शरण परे की लाज निभाओ।
महाराज साडी शरण पैयां दी लाज रख लो, मेरी पीरी दे मालक गुरदेव।
दान अपैता दियो उतसाओ।
साधो निरपैता दा दान बख्शो, गरीब नवाज बंदी छोड़ बन के साडे बंधन कट दियो।
दीनन पर दयाल की बाण।
हे साहिब दीना ते दया करन वाली तुहाडी बाण है, तुहाडा सुभाव है।
बिरद गरीब निवाज मां।
हे गरीब नवाज सतगुरु तुहाडा बिरद है गरीबां नूं नवाजणा।
बिन गुर गज आराधना करी।
महाराज जिवें ओह गज दे बंधन पए होए उहने आराधना कीती ते भगवान ने प्रतख हो करके उस गज नूं बंधना तों मुक्त कीता, तिवें सानू मुक्ति दा दान दिओ।
नगन चरण ताए प्रभ हरी।
हे गरीब नवाज जिवें अकाल पुरख जी नंगे पैरी आए गज दे बंधन कट्टण वास्ते, ओदे ते तरस करके दौड़े आए सन भगवान जी।
श्री गुरु सर्ब भांत समरथ।
महाराज तिवें साडे ते तुसी कृपा करो, तुसी सर्व भांत करके समरथ हो।
भंजन रचन आपके हाथ।
भंजना बनाउणा सब तुहाडे हाथ विच।
उमते होए हम कैद खलासी।
महाराज साडी इह कैद तुहाडे तो ही छुट सकदी है, असीं इस कैद तो मुक्ति तुहाडे करके प्राप्त कर सकदे हां।
अपर सबन ते भए निराशे।
महाराज हुण सब तरफों असीं निराश हां, किसे साडी बाह नहीं फड़नी। हे मेरियां पीरियां दे मालक, तुहाडे बिना हुण साडा कोई आसरा नहीं।
बैस बिताए बीच ही मरे।
असीं सारी उम्र इसे किले दे विच इन्हां बेड़ियां च जकड़े ਇਹ ਪੋਹ ਤੇ ਨਰਕ ਤੋਂ ਭਿਆਨਕ ਜ਼ਿੰਦਗੀ ਵਿੱਚ ਬਤੀਤ ਕਰਨੀ, ਕਿਉਂਕਿ ਤਾਂ ਉਮਰ ਕੈਦ ਸੀ ਇਹਨਾਂ ਨੂੰ ਵੀ ਇਹਨਾਂ ਨੇ ਮਰਨਾ, ਇਹਨਾਂ ਦੀਆਂ ਲਾਸ਼ਾਂ ਵੀ ਅੰਦਰ ਹੀ ਰਹਿਣੀਆਂ। ਮਹਾਰਾਜ ਸਾਨੂੰ ਕਿਸੇ ਨਹੀਂ ਛੁਡਾਉਣਾ ਤੁਹਾਡੇ ਬਿਨਾ।
ਤੇ ਛੁੱਟੇ ਆਸੇ ਅਮਤਰੇ।
ਜਦੋਂ ਤੁਸੀਂ ਆਏ ਸਾਨੂੰ ਆਸ ਵੱਜ ਗਈ ਵੀ ਆ ਗਏ ਨੇ, ਹੁਣ ਸਾਨੂੰ ਛੁਡਾ ਲੈਣਗੇ, ਸਾਡੇ ਬੰਧਨਾਂ ਤੋਂ ਸਾਨੂੰ ਮੁਕਤ ਕਰ ਦੇਣਗੇ।
ਇਤਿਆਦਿਕ ਕਹਿ ਬਿਨੇ ਬਡੇਰੀ।
ਜਦੋਂ ਇੱਦਾਂ ਰਾਜਿਆਂ ਨੇ ਬੇਨਤੀਆਂ ਕੀਤੀਆਂ।
ਕਿਰਪਾ ਦ੍ਰਿਸ਼ਟ ਸੁਣ ਸਤਿਗੁਰ ਹੇਰੀ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਭਰੀ ਸਵੱਲੀ ਦਿਗਾ ਨਾਲ ਇਹਨਾਂ ਵੱਲ ਤੱਕਿਆ।
ਦਈ ਤੀਰ ਜੇਤੇ ਨਰਨਾਥ।
ਜਿੱਤੇ ਨਰਨਾਥ ਸੀ, ਰਾਜੇ ਸੀ, ਸਭ ਨੂੰ ਸਤਿਗੁਰੂ ਜੀ ਨੇ ਧੀਰਜ ਦਿੱਤਾ।
ਤੁਮਕੋ ਰਾਖੇਂਗੇ ਹਮ ਸਾਥ।
ਵਚਨ ਕੀਤਾ ਹੈ ਰਾਜਿਓ, ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ, ਤੁਹਾਨੂੰ ਨਾਲ ਰੱਖਾਂਗੇ ਜਦੋਂ ਜਾਵਾਂਗੇ।
ਸੰਗ ਲਏ ਸਭ ਨਿਕਸੇ ਕਰੇ।
ਤੁਹਾਨੂੰ ਨਾਲ ਲੈ ਕੇ ਇਸ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਿਕਲਾਂਗੇ।
ਨਹੀਂ ਤਾਮ ਪੀ ਇਸੀ ਥਲ ਥਿਰੇ।
ਜੇ ਤੁਸੀਂ ਨਾ ਗਏ ਨਾਲ ਤੇ ਅਸੀਂ ਵੀ ਇੱਥੇ ਤੁਹਾਡੇ ਕੋਲ ਹੀ ਟਿਕੇ ਰਵਾਂਗੇ ਉਦੋਂ ਤਾਈ।
ਕਰੇ ਸਭ ਕੀ ਬੰਦ ਖਲਾਸ।
ਅਸੀਂ ਤੁਹਾਡੀ ਬੰਦ ਖਲਾਸੀ ਕਰਾਂਗੇ, ਇਸ ਬੰਧਨਾਂ ਤੋਂ ਤੁਹਾਨੂੰ ਮੁਕਤ ਕਰਾਂਗੇ।
ਸਿਮਰੋ ਸਤ ਨਾਮ ਸੁਖਰਾਸ।
ਸੁਖਦਾਸ ਤੇ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਜਪੋ, ਭਜਨ ਕਰੋ।
ਸੁਨਤ ਨਰਿੰਦਰ ਬਿਲੰਦ ਆਨੰਦੇ।
ਜਿੰਨੇ ਰਾਜੇ ਸੀ ਸੁਣ ਕੇ ਸਤਿਗੁਰੂ ਜੀ ਦੇ ਬਚਨ ਬੜੇ ਆਨੰਦਿਤ ਹੋਏ, ਖੁਸ਼ ਹੋਏ ਵੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਜਾਵਾਂਗੇ ਨਾਲ ਜੇ ਤੁਹਾਨੂੰ ਲੈ ਕੇ ਜਾਵਾਂਗੇ, ਨਹੀਂ ਤਾਂ ਅਸੀਂ ਵੀ ਇੱਥੇ ਹੀ ਆ। ਇਹ ਸੁਣ ਕੇ ਰਾਜਿਆਂ ਦੇ ਹਿਰਦੇ ਚ ਆਨੰਦ ਵਰਤ ਗਿਆ।
ਅਟਲ ਬਚਨ ਜਗ ਬੰਦ ਮੁਕੰਦੇ।
ਜਾਣਦੇ ਨੇ ਕਿ ਗੁਰੂ ਸਾਹਿਬ ਜੀ ਦੇ ਬਚਨ ਅਟਲ ਹਨ।
ਭਈ ਖੁਸ਼ੀ ਜਨ ਨਿਕਰੇ ਕੈਦ।
ਇੰਨੇ ਖੁਸ਼ ਹੋਏ ਰਾਜੇ, ਮਾਨੋ ਜਿਵੇਂ ਹੁਣੇ ਕੈਦ ਚੋਂ ਨਿਕਲ ਗਏ, ਇੰਨੀ ਖੁਸ਼ੀ ਹੋਈ ਉਹਨਾਂ ਨੂੰ ਵੀ ਮਾਨੋ ਜਿਵੇਂ ਕੈਦ ਚੋਂ ਹੁਣੇ ਨਿਕਲ ਗਏ ਨੇ।
ਬੈਠੇ ਛੁੱਟਣ ਧਾਰ ਉਮੈਦ।
ਰਾਜੇ ਛੁੱਟਣ ਦੀ ਉਮੀਦ ਛੱਡ ਕੇ ਬੈਠੇ ਸੀ ਨਾ, ਵੀ ਅਸੀਂ ਤੂੰ ਛੁੱਟਣਾ ਹੀ ਨਹੀਂ, ਹੁਣ ਤਾਂ ਇੱਥੇ ਹੀ ਮਰਨਾ ਅਸੀਂ। ਸਤਿਗੁਰੂ ਜੀ ਦੇ ਬਚਨ ਸੁਣਦਿਆਂ ਇੰਨੀ ਖੁਸ਼ੀ ਹੋਈ, ਮਾਨੋ ਜਿਵੇਂ ਹੁਣੇ ਕੈਦ ਚੋਂ ਮੁਕਤ ਹੋ ਗਏ ਆ। ਬੰਦੀ ਛੋੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰ ਰਹੇ ਨੇ ਨਾ ਰਾਜਿਆਂ ਨੂੰ, ਰਿਹਾ ਕਰਾ ਕੇ ਜਦੋਂ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਏ ਨਾ, ਗਵਾਲੀਅਰ ਦੇ ਕਿਲੇ ਦਾ ਦਰੋਗਾ ਹਰੀਦਾਸ ਉਹਨੇ ਛੇਵੇਂ ਪਾਤਸ਼ਾਹ ਨੂੰ ਜਦੋਂ ਡਿੱਠਾ ਨਾ, ਵੀ ਦਰਵਾਜ਼ੇ ਚੋਂ ਬਾਹਰ ਆਉਂਦੇ ਰਾਜਿਆਂ ਨੂੰ ਲੈ ਕੇ
ਉਹਨੇ ਵੇਖਦਿਆਂ ਉੱਚੀ ਆਵਾਜ਼ ਚ ਕਿਹਾ ਸੀ, ਦਾਤਾ ਬੰਦੀ ਛੋੜ, ਦਾਤਾ ਬੰਦੀ ਛੋੜ। ਅੱਜ ਉਸ ਸਥਾਨ ਦਾ ਨਾਮ ਵੀ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਹੈ। ਦਯਾਨਿਧ ਸਵਾਮੀ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ,
ਸਤਿਗੁਰ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮਨ
ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੀ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਪੀਓਣ ਹਾਰੇ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਰ,
ਕੋਈ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧਿ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋ ਤੇ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਖੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੀ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੀ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।